को विरला जाने गुर प्रसाद को शब्द पहचान तू रख लेनी हर मेरी ना तुम डोलो ना हम गिरते रख लेनी हर किछ रूप नहीं किछ जात नहीं किछ ढंग ना मेरा क्या मोल बोले गुण बिखूं नाम जपया परम सत्कार योग गुरु सवारी सात संग जीओ सतगुरु जी दी अपार बख्शिश नदर मेहरामत हो रही है। सोमवार तो लगातार आप जी अपने रुझेवियां दे मुताबक अपनी किरत कार विचों समा कढ के गुरु नानक पिता महाराज जी की वड्याई करन ते सुन वास्ते इस पवित्र अस्थान ते पहुँच रहे हो। गुरु कृपा द्वारा जिथे आप जी भाई साहब भाई अनूप सिंह जी की रचना तो कीर्तन द्वारा सतगुरु की सिफ तो सलाह ते महाराज जी दे घर की सेवा दा आत्मक आनंद माण रहे हो। उथे कौम दे महान कीर्तनीए जिन्हां नूं सतगुरु सच्चे पातशाह जी ने अंदरों अपने घर दा ज्ञान राग विद्या कीर्तन दी दात दित्ती है विद्यालया चला रहे हैं। सत्कार योग भाई साहब भाई हरजीत सिंह जी अपने कोल आए हैं। उन्हां दी रचना तो आपां कीर्तन भी सरवण करदे हां ते कल आप जी ने सरवण कीता सी भई हुण कीर्तन दियां क्लासां प्रारंभ होणियां ने। भाई साहब जी नूं इत्थे बुलाउण दा मनोरथ ही इह वे अपने सारिआं दे बाल बच्चे सतगुरु की बाणी नाल जुड़न गुरु ग्रंथ साहिब पिता दी संथिया लैण। कोई तबला कोई वाजा इह साधन ने सतगुरु सच्चे पातशाह जी दे घर नाल जुड़न लई। ਭਾਗ ਚੰਗੇਰੇ ਨੇ ਇਹੋ ਜਿਹੇ ਗੁਰਮੁਖ ਵੀਰ ਮਿਲੇ ਨੇ ਰਲ ਮਿਲ ਕੇ ਅਸਾਂ ਲਾਭ ਲੈਣਾ। ਆਓ ਗੁਰੂ ਸਵਾਰਿਓ ਅੱਜ ਦੇ ਦੀਵਾਨ ਅੰਦਰ ਜੋ ਸਤਿਗੁਰੂ ਜੀ ਨੇ ਕੀਰਤਨ ਦੁਆਰਾ ਸ਼ਬਦ ਬਖਸ਼ਿਸ਼ ਕੀਤਾ ਹੈ ਉਸ ਦੇ ਵਿਚਾਰ 'ਤੇ ਧਿਆਨ ਕੇਂਦਰਿਤ ਕਰੋ। ਫਤਿਹ ਬੁਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਿਤਾ ਜੀ ਦਾ ਸ਼ਬਦ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨ ਧਾਨੀ। ਨਿਰੰਕਾਰ ਨੇ ਬਹੁਤ ਵੱਡੀ ਕਿਰਪਾਲਤਾ ਸਾਡੇ ਉੱਪਰ ਕੀਤੀ ਸਿੱਖ ਜਗਤ 'ਤੇ, ਜਿਹੜੀ ਕਿਸੇ ਹੋਰ ਕੌਮ, ਦੇਸ਼ ਜਾਂ ਮਜ਼ਹਬ ਮਨੁੱਖਤਾ 'ਤੇ ਨਹੀਂ ਹੋ ਸਕੀ। ਐਸਾ ਜ਼ਰੂਰ ਹੈ, ਜਿਹੜੀ ਚੀਜ਼ ਦਾ ਗਿਆਨ ਨਾ ਹੋਵੇ, ਸਤਿਗੁਰੂ ਕਹਿੰਦੇ ਨੇ ਰਤਨ ਤੁਹਾਡੇ ਹੱਥ ਵਿੱਚ ਹੋਵੇ ਪਰ ਰਤਨ ਬਾਰੇ ਪਤਾ ਨਾ ਹੋਵੇ, ਅਸੀਂ ਉਹਨੂੰ ਸੋਨਾ ਜਿਹਾ ਪੱਥਰ ਸਮਝ ਕੇ ਤੇ ਰੱਖਾਂਗੇ ਪਰ ਉਹਦੀ ਕੀਮਤ ਦਾ ਨਾ ਪਤਾ ਹੋਣ ਕਾਰਨ ਹੋ ਸਕਦਾ ਕੌਡੀ ਕੌਡੀ ਮੰਗਦੇ ਫਿਰੀਏ। ਪਰ ਜੇ ਕਿਧਰੇ ਜੌਹਰੀ ਨੂੰ ਉਹ ਰਤਨ ਵਿਖਾ ਦਿੱਤਾ ਜਾਵੇ ਤੇ ਉਹ ਇੱਕ ਨਿੱਕੇ ਜਿਹੇ ਰਤਨ ਦੀ ਕੀਮਤ ਇਤਨੀ ਕੁ ਅਦਾ ਕਰੇਗਾ ਕਿ ਘਰ ਬਾਰ ਧਨ ਦੌਲਤ ਨਾਲ ਭਰ ਜਾਣਗੇ। ਗੁਰੂ ਸਵਾਰਿਓ, ਨਿਰੰਕਾਰ ਨੇ ਆਪ ਇਸ ਦੁਨੀਆਂ ਵਿੱਚ ਆ ਕੇ ਪ੍ਰਕਾਸ਼ ਧਾਰਨ ਕੀਤਾ ਤੇ ਨਾਂ ਰੱਖ ਲਿਆ ਉਹ ਸਰੂਪ ਦਾ ਧੰਨ ਗੁਰੂ ਨਾਨਕ ਸਾਹਿਬ। ਨਿਰੰਕਾਰ ਤੇ ਸਤਿਗੁਰੂ ਵੱਖ ਕੋਈ ਨਹੀਂ ਕਹਿਣ, ਪਰ ਗੁਰੂ ਰਾਮਦਾਸ ਪਿਤਾ ਜੀ ਆਖਦੇ ਜੇ ਉਹਦੀ ਕਿਰਪਾ ਹੋਵੇ ਤੇ ਅਸੀਂ ਸਤਿਗੁਰੂ ਵਿੱਚੋਂ ਪਰਮੇਸ਼ਰ ਨੂੰ ਤੱਕ ਸਕਾਂਗੇ, ਨਹੀਂ ਤਾਂ ਨਹੀਂ, ਨਦਰੀ ਨਹੀਂ ਆਉਣਾ। ਨਜ਼ਰ ਆਏਗਾ ਕਿ ਸਾਡੇ ਵਾਂਗੂ ਮਾਂ ਤ੍ਰਿਪਤਾ ਦੀ ਕੁੱਖ ਤੋਂ ਕੋਈ ਹਸਤੀ ਪੈਦਾ ਹੋਈ। ਮਹਿਤਾ ਕਲਿਆਣ ਚੰਦ ਉਹਨਾਂ ਦੇ ਪਿਤਾ ਜੀ ਸਨ, ਉਹਨਾਂ ਦੀ ਧਰਮ ਪਤਨੀ ਮਾਤਾ ਸੁਲੱਖਣੀ ਸੀ, ਉਹਨਾਂ ਦੇ ਦੋਸਤ ਪੁੱਤਰ ਸਨ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ। ਇਹ ਨਹੀਂ ਕਹਾਣੀ ਸਾਧ ਸੰਗਤ, ਇਹ ਜੇ ਅੱਖ ਨਾ ਹੋਵੇ ਤਾਂ ਸਤਿਗੁਰੂ ਜੀ ਦਾ ਪਰਿਵਾਰ ਜਿਵੇਂ ਆਮ ਪਰਿਵਾਰਾਂ ਨੂੰ ਅਸੀਂ ਗਿਣਦੇ ਹਾਂ ਉਸੇ ਤਰ੍ਹਾਂ ਸਤਿਗੁਰੂ ਦਾ ਸਰੂਪ ਨਜ਼ਰ ਆਉਂਦਾ ਏ। ਪਰ ਜਦੋਂ ਅਸੀਂ ਪੁੱਛਦੇ ਹਾਂ ਸਤਿਗੁਰੂ ਕੀ ਬਾਣੀ ਨੂੰ ਭਈ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਕੌਣ ਨੇ, ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਜੋਤ ਜਿਹੜੀ ਹੈ ਉਹ ਜੋਤ ਕਿਸੇ ਫਕੀਰ ਨੇ ਆਪਣੀ ਜੋਤ ਟਿਕਾਈ ਕੋਈ ਗੱਤੀ ਦਿੱਤੀ, ਜਾਂ ਕੌਣ ਸਨ ਧੰਨ ਗੁਰੂ ਨਾਨਕ ਪਿਤਾ ਮਹਾਰਾਜ? ਅਤੇ ਪਿਆਰਿਓ, ਭਾਈ ਗੁਰਦਾਸ ਸਾਹਿਬ ਨੂੰ ਪੁੱਛੋ, ਦੂਸਰੇ ਵਿਦਵਾਨ ਮਹਾਂਪੁਰਖ ਹੋਏ ਨੇ ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਨੂੰ ਪੁੱਛੋ। ਅਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਨੂੰ, ਆਪ ਜੀ ਨੂੰ ਪਤਾ ਏ ਸਤਿਗੁਰੂ ਜੀ ਆਪ ਕਿਰਪਾ ਕਰਦੇ ਨੇ ਆਪ ਬਾਣੀ ਅੰਦਰ। ਇੱਕ ਜਗ੍ਹਾ 'ਤੇ ਤਾਂ ਬਚਨ ਕਰਦੇ ਨੇ ਭਈ ਦੇਖੋ, ਗੁਰ ਗੋਬਿੰਦ ਗੋਬਿੰਦ ਗੁਰੂ ਕੈ ਨਾਨਕ ਭੇਦ ਨਾ ਭਾਈ ਫਰਕ ਨਾ ਸਮਝਿਓ। ਭੱਟਾ ਨੇ ਇਸ ਬਚਨ ਨੂੰ ਕਿਹਾ ਹੈ ਥੋੜ੍ਹਾ ਵਿਚਾਰ ਨਾ ਧੀਰਜ ਨਾਲ, ਕਹਿਣ ਲੱਗੇ ਇਹ ਪੱਧਤ ਤੇ ਮਤ ਚੁੱਕੈ ਰੇ ਮਨ, ਭੇਦ ਬਭੇਦ ਨਾ ਜਾਣ ਬਿਓ, ਪਰ ਤੱਚ ਹਿਰਦੈ ਗੁਰੂ ਅਰਜਨ ਕੈ ਕਰ ਪੂਰਨ ਬ੍ਰਹਮ ਨਿਵਾਸ ਲਿਓ। ਗੁਰੂ ਅਰਜਨ ਪਿਤਾ ਜੀ ਵਿੱਚ ਜਦੋਂ ਜੋਤ ਆਈ, ਕਹਿੰਦੇ ਲੋਕੋ ਮਤਾਂ ਸਮਝਿਆ ਜੇ ਇਹ ਜੋਤ ਕਿਸੇ ਹੋਰ ਦੀ, ਆਪ ਪਰਮੇਸ਼ੁਰ ਗੁਰੂ ਅਰਜਨ ਪਿਤਾ ਜੀ ਵਿੱਚ ਟਿਕਿਆ ਹੈ। ਗੁਰੂ ਸਵਾਰਿਓ, ਇੱਕ ਨਹੀਂ ਅਨੇਕਾਂ ਪ੍ਰਮਾਣ ਨੇ ਭੱਟਾਂ ਦੀ ਬਾਣੀ ਵਿੱਚੋਂ ਅਤੇ ਸੱਤਾ ਬਲਵੰਤ ਦੀ ਬਾਣੀ ਵਿੱਚੋਂ, ਗੁਰੂ ਸਵਾਰਿਓ ਅਤੇ ਬਾਕੀ ਸਤਿਗੁਰਾਂ ਦੀ ਰਸਨਾ ਤੋਂ ਨਿਕਲੀ ਬਾਣੀ। ਪਰ ਜਦੋਂ ਗੱਲ ਆਈ ਨਾ ਭਾਈ ਗੁਰਦਾਸ ਸਾਹਿਬ ਜੀ ਦੀ, ਅਤੇ ਉਹਨਾਂ ਨੂੰ ਉਹਨਾਂ ਨੇ ਇੱਕ ਬਚਨ ਕਿਹਾ, ਬਹੁਤ ਕਹੇ ਉਹਨਾਂ 'ਚੋਂ ਇੱਕ ਸਮਝਣ ਲਈ, ਕਹਿੰਦੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੇ ਮਰਦਾਨਾ। ਮੈਂ ਗੱਲ ਤੁਹਾਡੇ ਨਾਲ ਕਰਨੀ ਹੈ ਭਈ ਗੁਰੂ ਨੇ ਇੱਕ ਮੰਤਰ ਦਿੱਤਾ ਹੈ ਸਾਨੂੰ, ਵਾਹਿਗੁਰੂ ਮੰਤਰ, ਜਿਹੜੇ ਪੰਜ ਪਿਆਰੇ ਅੱਜ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ। ਮੰਤਰ ਸਤਿਗੁਰੂ ਦਿੰਦੇ ਨੇ, ਇਹਦੀ ਕੀਮਤ ਨੂੰ ਜ਼ਰਾ ਸਮਝਿਆ ਜੇ। ਉਹਦੇ ਲਈ ਸ਼ਬਦ ਅੱਜ ਵਰਤਿਆ ਹੈ ਹੀਰਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਇੱਕ ਹੀਰਾ ਹੁੰਦਾ ਨਾ, ਉਹਦਾ ਮੁੱਲ ਹੁੰਦਾ ਹੈ, ਚਲੋ ਮੁੱਲ ਉਹਦਾ ਗੁਰੂ ਕੇ ਪਿਆਰਿਓ ਕੋਈ $10,000, ਕਿਸੇ ਦਾ $10,00,000, ਕਿਸੇ ਦਾ ਕੋਈ ਮਿਲੀਅਨ, ਕੋਈ ਬਿਲੀਅਨ ਹੋਏਗਾ, ਉਹਦੀ ਕੀਮਤ ਤੇ ਕਹਿ ਨਾ ਦੁਨਿਆਵੀ ਖੀਰੇ ਦੀ। ਪਰ ਸਤਿਗੁਰੂ ਕਹਿੰਦੇ ਇੱਕ ਨਾਮ ਮੰਤਰ ਇਹੋ ਜਿਹਾ ਕੀ ਹੈ ਜਿਹਦਾ ਮੁੱਲ ਹੀ ਨਹੀਂ ਕਦੇ ਕੋਈ ਪਾ ਸਕਦਾ। ਸਾਰੀ ਦੁਨੀਆ ਵੀ ਵੇਚ ਕੇ ਮੁੱਲ ਤਾਰੀਏ ਅਤੇ ਅਸੀਂ ਉਹ ਮੁੱਲ ਨਹੀਂ ਤਾਰ ਸਕਾਂਗੇ ਜਿਹੜਾ ਸਤਿਗੁਰੂ ਸਾਨੂੰ ਆਪਣੀ ਹਜ਼ੂਰੀ ਅੰਦਰ ਪਿਆਰ ਨਾਲ ਉਹ ਸਾਨੂੰ ਮੁਫਤ ਹੀ ਦੇ ਦਿੰਦੇ ਨੇ। ਪਰ ਉਹਨੂੰ ਰੱਖ ਕੇ ਉਹਦੇ ਕੋਲੋਂ ਲਾਭ ਲੈਣਾ, ਇਹ ਅਗਲੀ ਗੱਲ ਮੈਂ ਤਾਂ ਸਤਿਗੁਰੂ ਜੀ ਆ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ। ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਅੰਦਰ ਆਏ, ਭਾਈ ਸਾਹਿਬ ਕਹਿੰਦੇ ਨੇ ਅਕਾਲ ਰੂਪ ਨੇ ਗੁਰੂ ਨਾਨਕ ਸਾਹਿਬ, ਦੂਜਾ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਰਬਾਬੀ ਨੇ। ਜਦੋਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਹੋਰ ਛੋਟਾ ਕੀਤਾ। ਉਹ ਕਹਿੰਦੇ ਹੁਮਾਨਾ ਨਿਰੰਜਨ ਨਿਰੰਕਾਰ ਰੂਪ, ਆਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ। ਕਹਿਣ ਲੱਗੇ ਰੱਬ ਅਤੇ ਸਤਿਗੁਰੂ ਵਿੱਚ ਅੰਤਰ ਕੋਈ ਨਹੀਂ ਜੇ, ਭਲਾ ਕੋਈ ਸੋਚ ਸਕਦਾ ਏ ਵੀ ਸ੍ਰਿਸ਼ਟੀ ਦਾ ਮਾਲਕ ਆਪ ਜਗਤ 'ਤੇ ਆਵੇ। ਅਤੇ ਉਹਨੇ ਫਿਰ 10 ਜਾਮੇ ਧਾਰਨ ਕੀਤੇ, ਇੱਕ ਨਹੀਂ ਕਿੰਨੇ ਭਾਗ ਚੰਗੇ ਇਸ ਮਨੁੱਖਤਾ ਦੇ, ਅਤੇ ਸਭ ਤੋਂ ਵੱਡੇ ਭਾਗ ਸਾਡੇ ਨੇ ਜਿਨ੍ਹਾਂ ਨੂੰ ਸਿੱਖ ਹੋਣ ਦਾ ਮਾਣ ਏ, ਜਿਹੜੇ ਉਹ ਸਤਿਗੁਰ ਦੀ ਹਜ਼ੂਰੀ ਵਿੱਚ ਪ੍ਰਤੱਖ ਬੈਠਦੇ ਨੇ। ਗੁਰੂ ਸਵਾਰਿਓ, ਜਿਹੜੇ ਉਸ ਗੁਰੂ ਜੋਤ 'ਤੇ ਦਰਸ਼ਨ ਕਰਦੇ ਨੇ। ਮੇਰੇ ਸਤਿਗੁਰੂ ਜੀ ਨੇ 10 ਜਾਮੇ ਧਾਰਨ ਕੀਤੇ ਨਿਰੰਕਾਰ ਨੇ, ਅਤੇ ਉਸ ਤੋਂ ਬਾਅਦ ਉਸੇ ਜਾਮੇ ਨੂੰ ਨਿਰੰਕਾਰ ਕਿਹਾ ਨੇ। ਗੁਰੂ ਕੀ ਬਾਣੀ ਨੂੰ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਕਹਿ ਤਿਸ ਜੇਵੜ ਅਵਰ ਨਾ ਕੋਏ, ਬਾਣੀ ਨਿਰੰਕਾਰ ਏ, ਆਪ ਨਿਰੰਕਾਰ ਗੁਰੂ ਕੀ ਬਾਣੀ ਵਿੱਚ ਬੈਠਾ ਏ। ਗੁਰੂ ਕੇ ਪਿਆਰਿਓ, ਜੋ ਕੁਝ ਨਿਰੰਕਾਰ ਦਾ ਹੁਕਮ ਸੁਣਨਾ ਅਤੇ ਸਮਝਣਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਨੂੰ ਸੁਣੇ ਅਤੇ ਸਮਝੇ। ਵਾਹਿਗੁਰੂ ਦਾ ਆਪਣਾ ਹੁਕਮ ਏ, ਦਰਗਾਹ ਦਾ ਹੁਕਮ ਏ। ਜਿਉਂ ਜਿਉਂ ਸੋਝੀ ਵੱਧਦੀ ਏ ਨਾ, ਅਤੇ ਇਹੋ ਜਿਹੀ ਸੋਝੀ ਬਗੈਰ ਪੂਰਨ ਮਹਾਂਪੁਰਖ ਦੀ ਸੰਗਤ ਤੋਂ ਨਹੀਂ ਮਿਲਦੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਸੋਝੀ ਪਵੇ ਅਤੇ ਫਿਰ ਸਾਡਾ ਹੱਥ ਜਦੋਂ ਦਰਗਾਹ ਦੀ ਗੱਲ ਚੱਲੇਗੀ ਆਕਾਸ਼ ਵੱਲ ਨਹੀਂ ਜਾਏਗਾ, ਭਈ ਦਰਗਾਹ 'ਚ ਨਿਰੰਕਾਰ ਸਾਨੂੰ ਥਾਂ ਦੇਵੇ, ਉਹ ਦਰਗਾਹ ਫਿਰ ਆਕਾਸ਼ ਵਿੱਚ ਨਹੀਂ ਨਜ਼ਰ ਆਏਗੀ। ਸਤਸੰਗਿਓ, ਉਹ ਦਰਗਾਹ ਮਰਨ ਤੋਂ ਬਾਅਦ, ਸਰੀਰ ਮੁੱਕਣ ਤੋਂ ਬਾਅਦ ਨਹੀਂ ਉੱਥੋਂ ਦਾ ਸਫ਼ਰ ਸ਼ੁਰੂ ਕਰਨਾ ਚਾਹਵਾਂਗੇ। ਸਤਿਗੁਰੂ ਇਹ ਆਪਣੀ ਸੰਗਤ ਨੂੰ ਦਰਗਾਹ ਬਣਾ ਕੇ ਵਿਖਾ ਦਿੰਦਾ ਹੈ। ਕਹਿੰਦੇ ਤੁਸੀਂ ਕੌਣ ਉਹਦੀ ਦਰਗਾਹ ਵਿੱਚ ਬੈਠੇ ਹੋ ਸਾਧ ਸੰਗਤ, ਪਰ ਇਸ ਗੱਲ ਦਾ ਕਿਵੇਂ ਪਤਾ ਲੱਗੇਗਾ? ਉਹ ਸਾਡੇ 'ਤੇ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ, ਕਹਿੰਦੇ ਇਹਦੇ ਲਈ ਇੱਕ ਜੁਗਤ ਦਿੱਤੀ ਜਿਹਦੇ ਨਾਲ ਤੁਹਾਨੂੰ ਜਿਉਂਦਿਆਂ ਜੀ ਧਰਤੀ 'ਤੇ ਹੀ ਪਰਮੇਸ਼ਰ ਨਜ਼ਰ ਆਵੇ, ਤੁਸੀਂ ਪਰਮੇਸ਼ਰ ਨਾਲ ਗੱਲਾਂ ਕਰ ਸਕੋ, ਤੁਸੀਂ ਪਰਮੇਸ਼ਰ ਦੀ ਗੱਲ ਸੁਣ ਸਕੋ, ਪਰਮੇਸ਼ਰ ਨੂੰ ਆਪਣਾ ਦੁੱਖ ਦੱਸਾਂਗੇ ਉਹ ਦੁੱਖ ਦੂਰ ਹੀ ਕਰੇਗਾ ਸੁਣੇਗਾ, ਸੁੱਖ ਦੱਸਾਂਗੇ ਅਤੇ ਪਰਮੇਸ਼ਰ ਉਹ ਸੁੱਖ ਨਾਲ ਪਿਆਰੋ ਸਾਡੀ ਬਾਤ ਸੁਣੇਗਾ। ਐਵੇਂ ਥੋੜ੍ਹਾ ਸਤਿਗੁਰੂ ਜੀ ਇਹ ਬਚਨ ਕਰਦੇ ਨੇ, ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਚਾਹੂੰ ਨਾਹੀ, ਜਿਸ ਪੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਕੀ ਪਾਸ। ਹੁਣ ਜਿਹਦੇ ਕੋਲ ਦੁੱਖ ਸੁੱਖ ਕਹਿ ਰਹੇ ਹਾਂ ਕੋਈ ਸੁਣਦਾ ਹੋਏਗਾ ਤੇ ਤਾਂ ਹੀ ਨਾ। ਅੱਜ ਕਿਆ ਨੇ ਜੀ ਕੀ ਏਕੈ ਕੀ ਪੈਮਾਨੀ, ਅਵਰ ਜਤਨ ਕਰ ਰਹਿ ਕੋ ਤੇਰੇ ਤਿੰਨ ਤਿਲ ਨੀ ਕੀਮਤ ਜਾਨੀ, ਬਗੈਰ ਰੱਬ ਤੋਂ ਕੋਈ ਹੋਰ ਨਹੀਂ ਜੇ ਸੁਣਦਾ, ਜਿੰਨੇ ਮਰਜ਼ੀ ਕੰਮ ਕਰ ਲਈਏ ਉਹਦੀ ਤਿਲ ਕੀਮਤ ਨਹੀਂ, ਤੇ ਜੇ ਇਕੱਲਾ ਨਾਮ ਜਪ ਲਈਏ ਤੇ ਪਿਆਰਿਓ ਉਹਦੀ ਕੀਮਤ ਤੋਂ ਵੱਡ ਮੁੱਲਾ ਨਿਰਮੋਲਕ ਹੋ ਜਾਓਗੇ। ਸਤਿਗੁਰੂ ਜੀ ਦਾ ਹੁਕਮ ਏ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਕੀ ਸੁਣਿਆ ਦੁੱਖ ਸੁੱਖ ਮੇ ਆ ਤੋਬ ਨਿ ਕੇ ਖਟਾਨੀ। ਗੁਰੂ ਸਵਾਰਿਓ, ਪਰ ਇਹ ਹੁਣ ਦੁੱਖ ਸੁੱਖ ਹੈ ਉਹਨੂੰ ਜਦੋਂ ਕਹਿਣਾ, ਇੱਕ ਕਹਿਣਾ ਹੈ ਵੀ ਬਾਹਰੋਂ ਅਸੀਂ ਆਏ ਹਾਂ ਸਾਡੇ ਅੰਦਰ ਪਿਆਰ ਏ, ਸਤਿਗੁਰੂ ਜੀ ਨੂੰ ਦੁੱਖ ਸੁੱਖ ਅਰਦਾਸ ਕਰਵਾ ਲਈ ਜਾਂ ਕਰ ਲਈ, ਇਹ ਕਿਸ ਤਰ੍ਹਾਂ ਕਹਿਣਾ ਹੈ? ਇੱਕ ਹੈ ਭਈ ਸਤਿਗੁਰੂ ਕੋਲੋਂ ਮੰਤਰ ਲੈਣਾ, ਮੰਤਰ ਦਾ ਕਰਨਾ ਅਭਿਆਸ, ਅਤੇ ਮੰਤਰ ਕਿਤਨਾ ਛੋਟਾ ਏ, ਵਾਹਿਗੁਰੂ ਇਹ ਚਾਰ ਹੀ ਅੱਖਰ ਨੇ ਬਸ, ਇਹਦੇ ਵਿੱਚ ਕੀ ਕੁਝ ਏ। ਨਿਰੰਕਾਰ ਖੁਦ ਆਪ ਵੀ ਬੈਠਾ ਹੋਇਆ ਏ ਸਤਸੰਗਿਓ, ਅਤੇ ਇਸ ਵਾਹਿਗੁਰੂ ਸ਼ਬਦ ਤੋਂ ਬਗੈਰ ਕਦੇ ਕੋਈ ਦਰਗਾਹ ਵਿੱਚ ਨਹੀਂ ਜਾ ਸਕਦਾ। ਜਿੰਨੇ ਮਰਜ਼ੀ ਉਹਦੇ ਕੋਲ ਸ਼ੁਭ ਕਰਮ ਕਮਾਈਆਂ ਹੋਣ, ਅੱਜ ਵੀ ਮਹਾਂਪੁਰਖਾਂ ਦੇ ਬਚਨ ਸੁਣਦੇ ਸਾਂ, ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਸਤਸੰਗ ਬਿਆਸ ਵਾਲਿਆਂ ਨੂੰ ਇੱਕ ਸੱਜਣ ਮੰਨਦਾ ਸੀ, ਉਹਨਾਂ ਨੇ ਜੋ ਮੰਤਰ ਦਿੱਤੇ ਉਹਦਾ ਅਭਿਆਸ ਕੀਤਾ, ਅਤੇ 2 ਘੰਟੇ ਸੌਣਾ ਅਤੇ 22 ਘੰਟੇ ਅਭਿਆਸ ਕਰਨਾ, ਉਹਨੇ ਇਤਨਾ ਉਹਨੇ ਕਮਾਈ ਕੀਤੀ। ਉਹ ਆ ਕੇ ਬਲੰਦਪੁਰੀ ਵਾਲ ਕੇ ਮਹਾਂਪੁਰਖਾਂ ਕੋਲ ਟੋਰਾਂਟੋ ਆ ਕੇ ਕਹਿਣ ਲੱਗਾ, ਟੈਕਸਸ ਤੋਂ ਪਹੁੰਚਿਆ, ਮਹਾਂਪੁਰਖੋ ਜਿੱਥੋਂ ਤੱਕ ਮੈਂ ਪਹੁੰਚਣਾ ਸੀ ਮੈਂ ਪਹੁੰਚ ਗਿਆ, ਹੁਣ ਅੰਦਰ ਉੱਥੇ ਸੁਰਤੀ ਰੁਕੀ ਏ, ਅੱਗੇ ਕਿਧਰੇ ਨਹੀਂ ਜਾ ਰਹੀ। ਮਹਾਂਪੁਰਖ ਕਹਿਣ ਲੱਗੇ, ਦੁਨੀਆਂ ਦੇ ਤਮਾਮ ਮੰਤਰ ਜਿਹੜੇ ਹਨ ਜਿਸ ਸਟੇਜ 'ਤੇ ਤੂੰ ਪਹੁੰਚ ਗਿਆ ਏ, ਬਸ ਇੱਥੋਂ ਤੱਕ ਲੈ ਕੇ ਜਾ ਸਕਦੇ, ਇਸ ਤੋਂ ਅੱਗੇ ਇਜਾਜ਼ਤ ਹੀ ਨਹੀਂ, ਇਹਨਾਂ ਦੀ ਪਹੁੰਚ ਹੀ ਕੋਈ ਨਹੀਂ ਹੁੰਦੀ। ਜਿਸ ਤੋਂ ਅੱਗੇ ਕਿਵੇਂ ਪਹੁੰਚਾਂ? ਕਹਿਣ ਲੱਗੇ, ਉਹ ਕੇਵਲ 5 ਪਿਆਰੇ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਦੇਣਗੇ, ਇਸ ਤੋਂ ਅਗਲਾ ਸਫ਼ਰ ਉਹ ਹੀ ਕਰਾ ਸਕਦਾ, ਹੋਰ ਕੋਈ ਤਰੀਕਾ ਹੀ ਨਹੀਂ। ਗੁਰੂ ਸਵਾਰਿਓ, ਅਸੀਂ ਸਮਝਦੇ ਸ਼ਾਇਦ ਵਾਹਿਗੁਰੂ ਇੱਦਾਂ ਹੀ ਹੈ ਵੀ ਉਹਦਾ ਮਰਜ਼ੀ ਨਾਲ ਚਲੋ ਕਹਿ ਲਿਆ, ਕਹਿਣਾ ਜਾਂ ਨਾ ਕਹਿਣਾ। ਜਿਸ ਬੰਦੇ ਨੇ ਕਮਾਈ ਕਰਕੇ ਵੀ ਵੇਖ ਲਈ ਇੰਨੇ ਸਾਲ, ਉਹ ਰੁਕਿਆ ਹੈ, ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚਿਆ, ਅਤੇ ਸਾਡੇ ਭਾਗ ਚੰਗੇ ਸਾਨੂੰ ਪਹਿਲੇ ਦਿਨ ਹੀ ਇਹ ਮਿਲੇ, ਅਸੀਂ ਡੰਡਾ ਹੀ ਉਹ ਪਕੜੀਏ ਜਿਹੜਾ ਨਿਰੰਕਾਰ ਦੇ ਘਰ ਤੱਕ ਲੈ ਕੇ ਜਾਂਦਾ ਏ, ਕਿਹੜੇ ਭਾਗ ਚੰਗੇ ਸਾਡੇ, ਸੋਝੀ ਨਹੀਂ ਖੁੰਦੀ ਜਗਤ ਨੂੰ। ਗੁਰੂ ਸਵਾਰਿਓ, ਉਹਨੇ 3 ਦਿਨਾਂ ਦੇ ਅੰਦਰ ਅੱਜ ਅੰਮ੍ਰਿਤ ਸੰਚਾਰ ਹੋਇਆ ਅਤੇ ਅੰਮ੍ਰਿਤ ਪਾਨ ਕੀਤਾ ਏ, ਅਤੇ ਅੰਮ੍ਰਿਤ ਪਾਨ ਕਰਕੇ ਅਗਲਾ ਸਫ਼ਰ ਸ਼ੁਰੂ ਕੀਤਾ। ਸਤਿਗੁਰੂ ਜੀ ਦੇ ਘਰ ਇਹ ਨਹੀਂ ਵੀ ਕਿਸੇ ਦੇ ਧਰਮ ਨੂੰ ਮਾੜਾ ਕਹਿਣਾ, ਕਿਸੇ ਸੰਸਥਾ ਨੂੰ ਨੀਵਾਂ ਵਿਖਾਉਣਾ, ਪਰ ਜੇਕਰ ਕੋਈ ਪਾਣੀ ਵਿੱਚ ਮਧਾਣੀ ਪਾ ਕੇ ਮੱਖਣ ਕੱਢਣਾ ਚਾਹਵੇ ਤਾਂ ਤੁਸੀਂ ਉਹਨੂੰ ਰੋਕੋਗੇ ਨਾ, ਬੇਟਾ ਪਾਣੀ 'ਚੋਂ ਮੱਖਣ ਨਹੀਂ ਨਿਕਲਣਾ, ਦੁੱਧ 'ਚ ਮਧਾਣੀ ਪਾ। ਇਹ ਤਾਂ ਕਿਸੇ ਦੀ ਨਿੰਦਾ ਨਹੀਂ ਨਾ, ਜਾਂ ਦੁੱਧ ਨੂੰ ਚੰਗਾ ਕਹਿਣਾ ਨਹੀਂ ਅਤੇ ਪਾਣੀ ਨੂੰ ਤੁਸੀਂ ਮਾੜਾ ਵੀ ਨਹੀਂ ਕਿਹਾ। ਪਾਣੀ 'ਚੋਂ ਕਦੇ ਗੁਰੂ ਕੇ ਪਿਆਰ ਨੂੰ ਮੱਖਣ ਨਹੀਂ ਨਿਕਲਣਾ ਅਤੇ ਦੁੱਧ 'ਚੋਂ ਮੱਖਣ ਨਿਕਲਣਾ ਏ। ਗੁਰੂ ਨਾਨਕ ਸਾਹਿਬ ਹੋਕਾ ਦਿੰਦੇ ਨੇ ਗੁਰੂ ਕੇ ਪਿਆਰਿਓ, ਜੇ ਜ਼ਿੰਦਗੀ ਦੇ ਅੰਦਰ ਦੁਨੀਆ ਦੇ ਸੁੱਖ ਪੈਦਾ ਕਰਨਾ ਚਾਹੁੰਦੇ ਹੋ, ਦਰਗਾਹੀ ਸੁੱਖ ਲੈਣਾ ਚਾਹੁੰਦੇ ਹੋ, ਤੇ ਗੁਰੂ ਦੇ ਬਖਸ਼ੇ ਹੋਏ ਗੁਰੂ ਮੰਤਰ ਦੀ ਤੁਸੀਂ ਮਧਾਣੀ ਪਾ ਦਿਓ। ਰੇੜ ਕਈ ਅੰਦਰ ਬਾਹਰ ਪਿਆ ਰਵੇ, ਸਾਧ ਸੰਗਤ ਇੱਕੋ ਹੀ ਦਿਨ ਰਾਤ ਆਵਾਜ਼ ਆਉਂਦੀ ਰਵੇ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਦਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਭਾਈ ਵੀਰ ਸਿੰਘ ਜੀ ਖੁਰਾ ਨੇ ਸੰਤ ਗਾਥਾ ਨਾਮ ਤੇ ਨਾ ਦੋ ਚਾਰ ਪੁਸਤਕਾਂ ਲਿਖੀਆਂ ਨੇ। ਯਤਨ ਕਰਿਆ ਕਰੋ ਜੇ ਆਤਮਕ ਕੋਈ ਸਫ਼ਰ ਦੀ ਗੱਲ ਪੜ੍ਹਨੀ ਹੋਵੇ, ਜੀ ਕਰੇ ਤੇ ਭਾਈ ਵੀਰ ਸਿੰਘ ਇਹਨੂੰ ਪੜ੍ਹਨ ਦਾ ਉਪਰਾਲਾ ਕਰਿਆ ਕਰੀਏ। ਸਾਧ ਸੰਗਤ, ਜਦ ਨਾਮ ਜਪਣਾ ਤੇ ਇਸ ਰਸਤੇ ਤੇ ਆਉਣ ਵਾਲੇ ਸੁੱਖ ਤੇ ਮੁਸ਼ਕਲਾਂ ਪ੍ਰਾਪਤੀਆਂ ਕੀ ਨੇ ਤੇ ਅਸੀਂ ਕਿੰਨਾ ਕੁਝ ਆਪਣਾ ਨੁਕਸਾਨ ਕਰਾਉਂਦੇ ਹਾਂ, ਸਾਰਾ ਕੁਝ, ਕਿਉਂਕਿ ਭਾਈ ਸਾਹਿਬ ਦਾ ਆਪਣਾ ਜੀਵਨ ਬਹੁਤ ਕੁਚੇਰਾ ਏ, ਸਤਿਗੁਰੂ ਦੇ ਪਿਆਰਾਂ ਵਿੱਚ ਰੰਗੇ ਖੋਏ। ਸਾਧ ਸੰਗਤ, ਉਹਨਾਂ ਨੇ ਨਾ ਸੰਤ ਗਾਥਾ ਵਿੱਚ ਕੁਝ ਉਹਨਾਂ ਰੱਬ ਦੇ ਪਿਆਰਿਆਂ ਦੀਆਂ ਘਟਨਾਵਾਂ ਲਿਖੀਆਂ ਨੇ ਜਿਹੜੇ ਇਸ ਰਾਹ 'ਤੇ ਗੁਰੂ ਨਾਨਕ ਸਾਹਿਬ ਜੀ ਦੇ ਮੰਤਰ ਨੂੰ ਜਪ ਕੇ ਕਿੱਡੀ ਛੇਤੀ ਅਤੇ ਕਿਹੜੀਆਂ ਪਦਵੀਆਂ 'ਤੇ ਉਹ ਬਿਰਾਜਮਾਨ ਹੋਏ। ਸੇਵਾ ਪੰਛੀਆਂ ਦੇ ਉਹਨਾਂ ਨੇ ਕਾਫੀ ਕੀਤਾ ਜ਼ਿਕਰ। ਸੇਵਾ ਪੰਛੀ ਮਹਾਂਪੁਰਖ ਇੱਕ ਦੋ ਇੱਕ ਚੜ੍ਹਨ ਦੇ ਖੋਏ ਨੇ। ਗੁਰੂ ਸਵਾਰ ਉਹ ਵੇਖਣ ਨੂੰ ਸਾਧ ਮੁਰਾਦੇ ਦੇ ਸਾਰਾ ਦਿਨ ਜਾਂ ਉਹਨਾਂ ਨੇ ਪਾਣੀ ਪਿਲਾਈ ਜਾਣਾ। ਭਾਈ ਕਨ੍ਹਈਆ ਜੀ ਨੇ ਇਹ ਪਰੰਪਰਾ ਚਲਾਈ ਸੀ, ਦੋ ਚੀਜ਼ਾਂ ਦਿੰਦੇ ਸਨ ਜਿਹਨੂੰ ਸੇਵਾ ਬਖਸ਼ਦੇ ਸਨ ਅਸਥਾਨ ਦੇ, ਇੱਕ ਝਾੜੂ ਅਤੇ ਦੂਸਰਾ ਛੰਨਾ। ਭਈ ਝਾੜੂ ਫੇਰਨਾ ਤੇਰਾ ਕਰਮ ਏ ਅਤੇ ਛੰਨੇ ਨਾਲ ਜਲ ਛਕਾਉਣਾ, ਇਹ ਦੋ ਹੀ ਕੰਮ ਸਨ ਸੇਵਾ ਵਿੱਚ। ਬਰਕਤਾਂ ਕਿਹੜੀਆਂ, ਭਾਈ ਬੁੱਧੂ ਸ਼ਾਹ ਖੋਏ ਨੇ ਬਹੁਤ ਵੱਡੀ ਖਸਤੀ ਸਨ, ਬੜੀ ਉਹਨਾਂ ਦੀ ਮਹਿਮਾ। ਇੱਕ ਜੋਗੀ ਗੁਰੂ ਕੇ ਪਿਆਰੋ ਬੰਗਾਲ ਵੱਲੋਂ ਉਹਨੇ ਮਹਿਮਾ ਸੁਣੀ, ਅਭਿਆਸ ਕਰ ਰਿਹਾ ਸੀ ਬਹੁਤ ਤਕੜੇ ਚਿਰ ਤੋਂ ਅਤੇ ਉਹ ਮੰਤਰਾਂ ਦਾ ਅਭਿਆਸ ਕਰਦਾ ਸੀ। ਮੈਂ ਤਾਂ ਬੇਨਤੀ ਕਰ ਰਿਹਾ ਵਾਂ, ਸਾਨੂੰ ਗੁਰੂ ਨੇ ਰਤਨ ਦਿੱਤੇ ਨੇ, ਇੱਕ ਹੱਥ 'ਚ ਪੜਾਉਂਦੇ ਪਹਿਲੇ ਦਿਨ ਹੀ ਰਤਨ ਫੜੋ। ਕਿਸੇ ਨੂੰ ਗੁਰੂ ਕੇ ਪਿਆਰਿਓ ਕੌਡੀਆਂ ਹੱਥੀਂ ਆਈਆਂ, ਕਿਸੇ ਨੂੰ ਥੋੜ੍ਹੇ ਜੇ ਐਵੇਂ ਲੋਹਾ ਹੱਥੀਂ ਆਇਆ, ਕਿਸੇ ਨੂੰ ਇੱਕ ਅੱਧ ਮੋਹਰ ਹੱਥੀਂ ਆਈ, ਇੰਨੀ ਕੁ ਕੀਮਤ ਵਾਲੇ ਮੰਤਰ ਮਿਲੇ। ਮੈਨੂੰ ਤੇ ਤੁਹਾਨੂੰ ਮੇਰੇ ਸਤਿਗੁਰੂ ਨੇ ਪਿਆਰਿਓ ਜਿਹਦਾ ਮੁੱਲ ਹੀ ਕੋਈ ਨਹੀਂ, ਉਹ ਰਤਨ ਦਿੱਤਾ ਹੈ। ਉਹ ਰਤਨ ਜੇ ਉਹਦੀ ਕੀਮਤ ਵੇਖੀਏ, ਵੇਖਣੀ ਹੋਏ ਤਾਂ ਉਹਨੂੰ ਜਪ ਕੇ ਵੇਖ ਸਕਾਂਗੇ, ਉਹਦੇ ਤੋਂ ਬਿਨਾਂ ਨਹੀਂ। ਜਿਨ੍ਹਾਂ ਜਪਿਆ ਉਹਨਾਂ ਦੀ ਕਹਾਣੀ ਤੁਹਾਡੇ ਨਾਲ ਅੱਜ ਸਾਂਝੀ ਕਰ ਰਿਹਾ ਵਾਂ। ਜਦੋਂ ਉਹਨੇ ਮਹਿਮਾ ਸੁਣੀ, ਉਸ ਨੇ ਨਾ ਵੈਦਿਕ ਤਰੀਕੇ ਨਾਲ ਵਿਦਾਂਤ ਦੇ ਮਤ ਮੁਤਾਬਕ ਅਭਿਆਸ ਕੀਤਾ ਸੀ ਬਹੁਤ, ਪਰ ਅੰਦਰ ਅਸ਼ਾਂਤ ਇਹ 'ਚ ਗੱਲ ਵਿਚਾਰ ਨਹੀਂ ਸੀ, ਭੁੱਲ ਜਾਂਦੇ ਹਾਂ, ਨਾ ਭੁੱਲਿਆ ਕਰੀਏ। ਉਸ ਵਿਦਾਂਤ ਮਤ ਨਾਲ ਜੋ ਮੰਤਰ ਜੰਤਰ ਜਪੇ ਹੋਰ ਅਨੇਕਾਂ ਨੇ, ਉਹਦੇ ਨਾਲ ਰਿਧੀਆਂ ਸਿੱਧੀਆਂ ਆ ਜਾਂਦੀਆਂ ਨੇ। ਗੁਪਤ ਸ਼ਕਤੀਆਂ ਦਾ ਪਹਿਰਾ ਬਹੁਤ ਹੁੰਦਾ ਏ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਵੱਡੇ ਲੈਵਲ 'ਤੇ ਪ੍ਰਵਾਨ ਕਰਦੇ ਹਾਂ। ਉਹਨੇ ਮੇਰੇ ਦਿਲ ਦੀ ਬੁੱਝ ਲਈ, ਉਹਨੇ ਆ ਸ਼ਕਤੀ ਸਾਨੂੰ ਬਾਹਰ ਲਈ ਦਿਖਾ ਦਿੱਤੀ। ਸਤਿਗੁਰ ਜੀ ਦਾ ਘਰ ਇਹਦੇ ਤੋਂ ਬਹੁਤ ਅੱਗੇ ਅਤੇ ਉੱਚਾ ਜੇ, ਪਰ ਇਸ ਨੂੰ ਨਾ ਮਨ ਛੇਤੀ ਕੀਤਿਆਂ ਮੰਨਦਾ ਨਹੀਂ, ਛੱਪੜਾਂ 'ਤੇ ਰੁਕ ਜਾਂਦੇ ਹਾਂ, ਨਿੱਕੇ ਨਿੱਕੇ ਟੋਭਿਆਂ 'ਤੇ। ਸਤਿਗੁਰੂ ਕਹਿੰਦੇ ਤੁਹਾਨੂੰ ਸਾਗਰ ਦੇ ਮਾਲਕ ਬਣਾਉਣਾ ਏ, ਟੋਭਿਆਂ 'ਤੇ ਰੁਕ ਗਏ ਅਤੇ ਸਾਗਰ ਦੀ ਤੁਹਾਨੂੰ ਲੋੜ ਹੀ ਕੋਈ ਨਹੀਂ ਪੈਣੀ। ਗੁਰੂ ਸਵਾਰਿਓ, ਸਤਿਗੁਰੂ ਕਹਿੰਦੇ ਨਿਸ਼ਾਨਾ ਵੱਡਾ ਬਣਾਈਏ, ਵੱਡੇ ਨਾਲ ਜੁੜ ਕੇ ਵੱਡੇ ਖੂਹਾਂ 'ਚ ਰੁਕੀਏ ਨਾ। ਇਸ ਜੋਗੀ ਦੇ ਕੋਲ ਇਕਾਗਰਤਾ ਦੇ ਸਦਕਾ ਬਹੁਤ ਸ਼ਕਤੀਆਂ, ਪਰ ਅੰਦਰ ਉਸੇ ਤਰ੍ਹਾਂ ਅਸ਼ਾਂਤ ਜਿਵੇਂ ਆਮ ਮਨੁੱਖ ਦਾ ਹੈ। ਇਹ ਉਹਨਾਂ ਨੇ ਕੀਤਾ ਨਾ ਪ੍ਰੈਕਟੀਕਲ ਆ ਗਿਆ। ਇਹਨੇ ਸੋਚਿਆ ਵੀ ਏਡੀ ਵੱਡੀ ਹਸਤੀ ਹੈ, ਮਹਾਂਪੁਰਖ ਹੈ, ਅਤੇ ਇਹਨਾਂ ਦੇ ਕੋਲ ਬੜਾ ਸੋਹਣਾ ਅਸਥਾਨ ਹੋਏਗਾ, ਬੇਨਤ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਸੀ ਝੁਕਾਉਂਦੀਆਂ ਹੋਣਗੀਆਂ। ਪਰ ਜਦੋਂ ਆ ਕੇ ਵੇਖਿਆ ਕੁਝ ਵੀ ਨਾ ਉੱਚੇ, ਐਵੇਂ ਨਿੱਕੇ ਜਿਹੇ ਦੋ ਚਾਰ ਕਮਰੇ, ਜਿਹੜੇ ਮਹਾਂਪੁਰਖਾਂ ਬਾਰੇ ਪੁੱਛਿਆ ਸਾਦੇ ਜਿਹੇ ਕੱਪੜੇ, ਸਾਰਾ ਦਿਨ ਲੰਗਰ ਵਰਤਾਈ ਜਾਣ, ਕਹਿੰਦੇ ਇਹੀ ਜੇ ਮਹਾਂਪੁਰਖ ਲੰਗਰ ਵਰਤਾਉਣੇ, ਆਪ ਇਹਨਾਂ ਦੀ ਕਿਰਤ ਸੀ ਵਾਣ ਵੱਟ ਕੇ ਉਹਨੂੰ ਵੇਚ ਕੇ ਆਪਣੀ ਰੋਟੀ ਇਹਨਾਂ ਨੇ ਆਪ ਖਾਣੀ ਕਿਰਤ ਵਿੱਚੋਂ, ਜਿਵੇਂ ਪਰਮੇਸ਼ਰ ਜੀ ਵੱਲੋਂ ਅੰਦਰੋਂ ਹੁਕਮ ਹੁੰਦਾ। ਇਹ ਕਹਿਣ ਲੱਗੇ ਮੈਂ ਕਿੱਥੇ ਆ ਗਿਆ ਵਾਂ, ਇਹ ਤਾਂ ਕੋਈ ਗੱਲਬਾਤ ਹੀ ਨਹੀਂ, ਲੰਗਰ ਵਰਤਾਈ ਜਾਂਦਾ ਆਮ ਆਦਮੀ, ਇਹਦੇ 'ਤੇ ਕੋਲ ਵੇਖੀਏ ਚਿਹਰੇ ਤੋਂ ਵੀ ਕੁਝ ਨਹੀਂ ਲੱਗਦਾ, ਗੱਲ ਨਹੀਂ ਬਣੀ। ਜਦੋਂ ਆਏ ਕਹਿਣ ਲੱਗੇ ਜੀ ਆਏ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮਹਿਮਾ ਬੜੀ ਸੁਣੀ, ਅਤੇ ਕਹਿੰਦੇ ਤੁਸਾਂ ਨੇ ਉਹ ਨਾਮ ਰਤਨ ਕਮਾਇਆ ਹੈ, ਪਾਇਆ ਹੈ ਕੁਛ? ਕਹਿਣ ਲੱਗੇ ਜੀ ਅਸੀਂ ਤਾਂ ਕੁਝ ਨਹੀਂ ਪਾਇਆ, ਆ ਸੇਵਾ ਸਤਿਗੁਰੂ ਨੇ ਦਿੱਤੀ ਹੈ, ਕਰਦੇ ਪਏ ਦਿਨ ਰਾਤ, ਹੋਰ ਕੁਝ ਨਹੀਂ। ਤੁਸੀਂ ਆਓ, ਕੁਝ ਸਮਾਂ ਇੱਥੇ ਰਹੋ। ਉਹਨਾਂ ਨੂੰ ਇਹਨਾਂ ਨੇ ਇੱਕ ਵੱਖਰਾ ਕਮਰਾ ਦਿੱਤਾ, ਉੱਚ ਸੇਵ ਆਧਾਰ ਦੀ ਡਿਊਟੀ ਲਾ ਦਿੱਤੀ ਭਈ ਜੋ ਇਹਨਾਂ ਨੂੰ ਚਾਹੀਦਾ ਹੋਵੇ ਉਹ ਦਿਓ। ਇਹ ਤਾਂ ਆਇਆ ਸੀ ਕੋਈ ਸਮਾਧੀ ਬਾਰੇ ਦੱਸਣਗੇ, ਇਸ ਤਰ੍ਹਾਂ ਬਹੀਦਾ ਹੈ, ਇੱਥੇ ਧਿਆਨ ਟਿਕਾਈਦਾ, ਇੰਨਾ ਚਿਰ ਕੋਈ ਸਵਾਹ ਮਲਣੀ ਜਾਂ ਕਈ ਕੁਛ ਉਹ ਦੱਸਣਗੇ ਜਿਹੜਾ ਦੁਨੀਆਂ ਨਾਲ ਵੱਖਰਾ ਹੋਏਗਾ, ਪਰ ਕੁਝ ਵੀ ਨਹੀਂ। ਉਹ ਕਹਿਣ ਲੱਗੇ ਚਲੋ ਆ ਤੇ ਗਏ ਨਹੀਂ ਦੂਰੋਂ ਚੱਲ ਕੇ, ਪੰਜ ਸੱਤ ਦਿਨ ਹਫ਼ਤਾ ਵੇਖਦੇ ਹਾਂ ਫਿਰ ਵੇਖਾਂਗੇ। ਇਹਨਾਂ ਨੇ ਸਾਰਾ ਦਿਨ ਜੰਗਲ 'ਚ ਚਲੇ ਜਾਣਾ, ਉੱਥੇ ਪਹਿਲੇ ਦਿੱਤੇ ਹੋਏ ਮੰਤਰ ਦਾ ਅਭਿਆਸ ਕਰਨਾ, ਸ਼ਾਮਾਂ ਆਉਣੀਆਂ ਅਤੇ ਜਿਹੜਾ ਇਹਦੇ ਮਨ ਵਿੱਚ ਫੁਰਨਾ ਆਉਣਾ ਨਾ ਵੀ ਮੈਂ ਅੱਜ ਆਹ ਚੀਜ਼ ਛਕਾਂ, ਅਤੇ ਉਹਨਾਂ ਮਹਾਂਪੁਰਖਾਂ ਨੇ ਪਹਿਲਾਂ ਹੀ ਉਹ ਤਿਆਰ ਕਰਕੇ ਉਹਦੇ ਕਮਰੇ ਵਿੱਚ ਉਹ ਲੰਗਰ ਤਿਆਰ ਕਰਕੇ ਭੇਜਣਾ, ਰੋਜ਼ ਦਾ ਕੰਮ। ਅੱਜ ਆਉਣਾ ਵੀ ਇਹ ਦਾਲ ਸਬਜ਼ੀ ਖਾਣੀ, ਉਹੀ ਤਿਆਰ ਕਰਕੇ ਪਹਿਲਾਂ ਪਈ ਖਵਾਉਣੀ। ਇਹਨੇ ਵੇਖਿਆ ਦੋ ਹਫ਼ਤੇ ਚਾਰ ਲੰਘ ਗਏ, ਬੜੀ ਕਸੂਤੀ ਸਥਿਤੀ 'ਚ ਫਸਿਆ। ਕਹਿੰਦੇ ਇਸ ਬੰਦੇ ਕੋਲ ਹੈ ਕੱਖ ਵੀ ਨਹੀਂ, ਜੋ ਸੋਚਦਾ ਵਾ ਉਹ ਇਹਨੂੰ ਪਤਾ ਏ, ਲੋਕ ਇਹਦੀ ਮਹਿਮਾ ਕਰਦੇ ਨੇ। ਮੈਂ ਇਹਦੇ ਕੋਲੋਂ ਪੁੱਛਾਂ, ਇਹ ਗ੍ਰਿਸਤੀ ਕਨ ਸਾਰੇ ਆਉਂਦੇ ਇੱਥੇ, ਮੈਂ ਤਿਆਗੀ ਬੈਰਾਗੀ, ਇੱਕ ਤਾਂ ਇਹ ਵੀ ਮੇਰੇ ਲਈ ਸ਼ਰਮ ਹੈ, ਮੈਂ ਇਹਨਾਂ ਨੂੰ ਪੁੱਛਿਆ ਕੀ ਕਹਿਣਗੇ। ਤੂੰ ਜੋਗੀ ਹੋ ਕੇ ਸਾਨੂੰ ਪੁੱਛਦਾ, ਅਹੰਕਾਰ ਦੀ ਪੰਡ ਨਾਲ ਬੰਨੀ ਫਿਰਦਾ ਹੈ, ਕਿਵੇਂ ਪੁੱਛਾਂ? ਇਹ ਵੀ ਚੀਜ਼ ਰੋਕਦੀ ਤੁਹਾਨੂੰ ਪਤਾ, ਇਸੇ ਕਰਕੇ ਨਾ ਛੋਟੇ ਆਦਮੀ ਛੇਤੀ ਰੱਬ ਦੀ ਖੁਸ਼ੀ ਲੈਂਦੇ ਬਜਾਏ ਵੱਡਿਆਂ ਦੇ। ਜਿਨ੍ਹਾਂ ਨੂੰ ਬਹੁਤ ਬੰਦੇ ਜਾਣਦੇ ਨੇ ਉਹਨਾਂ ਨੂੰ ਝੁਕਣਾ ਬਹੁਤ ਔਖਾ ਹੈ, ਜਿਹਨੂੰ ਘੱਟ ਜਾਣਦੇ ਉਹ ਛੇਤੀ ਝੁੱਕ ਜਾਏਗਾ, ਉਹ ਆਪਣੀ ਇੱਜ਼ਤ ਨਹੀਂ ਬਹੁਤੀ ਸਮਝਦਾ ਇਸ ਤਰ੍ਹਾਂ ਦੀਆਂ ਗੱਲਾਂ 'ਚ। ਕਹਿੰਦਾ ਝਿੜਕਿਆ ਅਤੇ ਮੇਰਾ ਭਲਾ ਹੀ ਹੋਏਗਾ, ਵੱਡਾ ਕਹਿੰਦਾ ਝਿੜਕਿਆ ਅਤੇ ਮੇਰੀ ਬੇਇੱਜ਼ਤੀ ਹੋ ਗਈ ਹੈ। ਉਹਨੂੰ ਬੇਇੱਜ਼ਤੀ ਨਜ਼ਰ ਆਉਂਦੀ, ਉਹਨੂੰ ਕਿਰਪਾ ਨਜ਼ਰ, ਆਪਣੀ ਭੁੱਲ ਨਜ਼ਰ ਆਉਂਦੀ ਹੈ। ਇਹੀ ਕਾਰਨ ਪਿਆਰਿਓ, ਨੀਵੇਂ ਤਰ ਜਾਂਦੇ ਅਤੇ ਉੱਚੇ ਡੁੱਬ ਜਾਂਦੇ ਅਹੰਕਾਰ ਵਿੱਚ ਕੇ। ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਉਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਵਾਨ, ਅਤੇ ਜਿਹੜੇ ਬਹੁਤ ਜਿਨ੍ਹਾਂ ਨੂੰ ਦੁਨੀਆਂ ਜਾਣਦੀ ਹੈ ਓਂਕਾਰ ਵਿੱਚ ਕੇ ਮਾਰੇ ਜਾਂਦੇ। ਇਹ ਬੜਾ ਕਸੂਤੀ ਸੀ। ਕਹਿੰਦਾ ਚਲੋ ਵੀ ਪੁੱਛਿਆ ਤਾਂ ਜਾਂਦਾ ਨਹੀਂ, ਜੇ ਇਹਨਾਂ ਕੋਲ ਹੁੰਦਾ ਤਾਂ ਆਪੇ ਨਾ ਕੁਝ ਦੇ ਦਿੰਦੇ ਮੈਨੂੰ, ਨਹੀਂ। ਕਹਿੰਦੇ ਚਲੋ, ਇਹਨਾਂ ਨੇ ਮੇਰੀ ਸੇਵਾ ਬੜੀ ਕੀਤੀ, ਮਹੀਨਾ ਪੁਰਾ ਕਿ ਕਹਿੰਦੇ ਚਲੀਏ ਇੱਥੋਂ। ਜਦੋਂ ਇਹਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦਾ ਕੁਝ ਦੇ ਤੇ ਚਲੀਏ। ਇਹਦੇ ਕੋਲ ਉਹ ਰਸਾਇਣ ਸੀ, ਜੁਗਤੀ ਸੀ, ਜਿਹਦੇ ਨਾਲ ਸੋਨਾ ਬਣਾਇਆ ਜਾ ਸਕਦਾ ਸੀ, ਚਾਂਦੀ ਬਣਾਈ ਜਾ ਸਕਦੀ ਸੀ। ਇਹਨੇ ਕਾਗਜ਼ 'ਤੇ ਨਾ ਉਹ ਲਿਖ ਕੇ ਨੁਕਸਾ ਉਹ ਕਮਰੇ 'ਚ ਰੱਖ ਕੇ ਲੋਕ ਲਾ ਕੇ ਉਹਦੇ 'ਚ ਸ਼ਿਵ ਆਧਾਰ ਨੂੰ ਚਾਪੀ ਦਿੱਤੀ ਵੀ ਉਹਨਾਂ ਨੂੰ ਆਪ ਪਕੜਾਉਣੀ ਏ। ਫਿਰ ਅੰਦਰ ਆਇਆ ਕਿਧਰੇ ਉਹਨਾਂ ਨੂੰ ਮਿਲੇ ਨਾ ਅਤੇ ਸ਼ਿਵ ਆਧਾਰ ਹੀ ਨਾ ਪੜ੍ਹ ਲਵੇ, ਉਹਨਾਂ ਤੱਕ ਪਹੁੰਚੇ ਨਾ। ਜਦੋਂ ਨਾ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਏ, ਉਦੋਂ ਕਹਿੰਦਾ ਹਨੇਰੇ ਤੁਰ ਜਾਵਾਂਗਾ, ਕੋਈ ਪੁੱਛੇਗਾ ਨਹੀਂ, ਅਤੇ ਆਪ ਹੀ ਚਾਬੀ ਪਕੜਾ ਜਾਂਦਾ ਅਤੇ ਨਾਲੇ ਉਹਨਾਂ ਨੂੰ ਨਮਸਕਾਰ ਕਰ ਜਾਂਦਾ। ਜਦੋਂ ਗਿਆ ਅਤੇ ਮਹਾਂਪੁਰਖ ਬੈਠੇ ਨੇ, ਕਹਿਣ ਲੱਗੇ ਜੀ ਆ ਚਾਬੀ ਜੇ ਅਤੇ ਤੁਸੀਂ ਨਾ ਉਹ ਬੂਹਾ ਆਪ ਖੋਲ੍ਹਣਾ ਹੈ, ਹੋਰ ਨਾ ਕੋਈ ਖੋਲ੍ਹ ਲਵੇ, ਅਤੇ ਉਹ 'ਚ ਮੈਂ ਇੱਕ ਖਾਸ ਚੀਜ਼ ਰੱਖ ਕੇ ਆਇਆ, ਤੁਸੀਂ ਉਹ ਜ਼ਰੂਰ ਲੈ ਲਿਓ। ਮਹਾਂਪੁਰਖਾਂ ਨੇ ਇੰਜ ਗੱਲ ਸੁਣੀ ਜਿਵੇਂ ਕੁਵੱਟੀ ਨਹੀਂ, ਕਹਿੰਦੇ ਠੀਕ ਹੈ। ਪਰ ਉਹ ਨਾ ਬਾਹਰ ਇੱਕ ਇੱਟ ਏ, ਚੰਦਰਮਾ ਦੀ ਚਾਨਣੀ ਸੀ, ਕਹਿਣ ਲੱਗੇ ਮੈਨੂੰ ਇੱਟ ਪਕੜਾਈ, ਮੈਂ ਕੁਝ ਠੀਕ ਚੀਜ਼ ਕਰ ਰਿਹਾ ਵਾਂ, ਇੱਥੇ ਇੱਟ ਠੋਕਣੀ ਏ ਅਤੇ ਇੱਟ ਬਾਹਰੋਂ ਇੱਕ ਪਕੜਾ ਦੇ। ਕਹਿਣ ਲੱਗਾ ਠੀਕ ਏ। ਇੱਟ ਲੈਣ ਗਿਆ, ਨਿਗਾਹ ਮਾਰੀ ਖੇਤ ਦੇ ਅੰਦਰ ਅਤੇ ਸਾਰਾ ਖੇਤ ਦੀਆਂ ਢਿੰਮਾਂ ਹੀ ਸੋਨੇ ਦੀਆਂ ਬਣੀਆਂ ਨਜ਼ਰ ਆਈਆਂ। ਜਦੋਂ ਸੋਨੇ ਦਾ ਖੇਤ ਨਜ਼ਰ ਆਇਆ, ਇਹਦਾ ਅੰਦਰ ਖਿਲ ਗਿਆ। ਕਹਿਣ ਲੱਗਾ ਖੱਦ ਹੋ ਗਏ, ਮੈਂ ਤਾਂ ਸਮਝਦਾ ਸਾਂ ਵੀ ਇਹਨਾਂ ਕੋਲ ਕੱਖ ਨਹੀਂ ਏ, ਮੈਂ ਇਹਨਾਂ ਨੂੰ ਚਾਂਦੀ ਅਤੇ ਸੋਨਾ ਥੋੜ੍ਹਾ ਜਿਹਾ ਬਣਾਉਣ ਦੀ ਯੁਗਤੀ ਦੱਸੀ, ਇਹਨਾਂ ਦੇ ਤਾਂ ਬਚਨਾਂ ਦੇ ਨਾਲ ਸੋਨੇ ਦਾ ਖੇਤ ਬਣਿਆ ਨਜ਼ਰ ਆ ਰਿਹਾ, ਇਹ ਚਾਣ ਅਤੇ ਪੂਰੀ ਧਰਤੀ ਨੂੰ ਸੋਨਾ ਬਣਾ ਕੇ ਰੱਖ ਦੇਣ। ਅੰਦਰ ਕੰਬਿਆ, ਡਰਿਆ, ਕਿਉਂਕਿ ਭਾਈ ਬੁੱਧੂ ਜੀ ਨੇ ਵੇਖ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੰਤਰ ਦੀ ਅਨੁਸਾਰ ਨਹੀਂ, ਇਹਨੂੰ ਪਤਾ ਨਹੀਂ ਇਸ ਘਰ ਕਿੰਨੇ ਖਜ਼ਾਨੇ ਨੇ, ਜਿਨ੍ਹਾਂ ਨੂੰ ਸਿੱਖ ਆਪਣੇ ਅੰਦਰ ਲੈ ਕੇ ਸੁੱਖ ਮਾਣਦਾ, ਅੰਦਰੋਂ ਅਤੇ ਬਾਹਰੋਂ ਪ੍ਰਗਟ ਨਹੀਂ ਹੋਣ ਦਿੰਦਾ। ਜਦੋਂ ਆਇਆ ਇੱਟ ਤਾਂ ਕੀ ਪਕੜਾਉਣੀ ਸੀ, ਇਹਦਾ ਸਿਰ ਮਹਾਂਪੁਰਖਾਂ ਦੇ ਚਰਨਾਂ 'ਚ ਡਿੱਗ ਪਿਆ, ਅਤੇ ਜਦੋਂ ਡਿੱਗਾ ਤਾਂ ਰੋਵੇ ਜੀ ਮੈਨੂੰ ਬਖਸ਼ ਲਓ ਮੈਂ ਭੁੱਲ ਗਿਆ। ਤੇ ਕਹਿਣ ਲੱਗੇ ਉਹਨਾਂ ਮਹਾਂਪੁਰਸ਼ਾਂ ਨੇ ਇੱਕੋ ਗੱਲ ਹੀ ਕਹੀ, ਕਹਿੰਦੇ ਕਹਿ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਦੋਂ ਉਹ ਧੰਨ ਗੁਰੂ ਨਾਨਕ, ਉਹਨੇ ਵੀ ਧੰਨ ਗੁਰੂ ਨਾਨਕ ਕਿਹਾ, ਦੋਨਾਂ ਦੀ ਐਸੋ ਜੀ ਗੁਰੂ ਕੇ ਪਿਆਰਿਓ ਤਾਰ ਜੁੜੇ। ਕਹਿਣ ਲੱਗੇ ਚੁੱਕ ਮੁੰਗਲੀ ਤੇ ਤੂੰ ਵੀ ਉਹ ਹੁਣ ਕੰਮ ਕਰ ਜੋ ਅਸੀਂ ਕਰਦੇ ਹਾਂ। ਕਹਿੰਦਾ ਹੁਣ ਕਿਧਰੇ ਨਹੀਂ ਜਾਣਾ, ਜਿੱਥੇ ਮਰਜ਼ੀ ਲਾ ਲਵੋ। ਉਸ ਦਿਨ ਤੋਂ ਬਾਅਦ ਇੱਕ ਪਲ ਵੀ ਉਹਦੇ ਅੰਦਰੋਂ ਵਾਹਿਗੁਰੂ ਮੰਤਰ ਨਹੀਂ ਵਿਸਰਿਆ। ਸਾਧ ਸੰਗ, ਇਸ ਘਰ ਦੇ ਅੰਦਰ ਬਰਕਤਾਂ ਕਿਤਨੀਆਂ ਨੇ, ਇੱਕ ਵਾਰ ਰਲ ਕੇ ਆਖੋ ਸਾਰੇ ਜੇ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਤੇਰੀ ਟੇਕ ਤੇਰਾ ਆਧਾਰ, ਤੇਰੀ ਟੇਕ ਤੇਰਾ ਆਧਾਰ, ਤੂੰ ਬਖਸ਼ਣ ਹਾਰ, ਤੂੰ ਦਾਤਾ ਬਖਸ਼ਣ ਹਾਰ, ਤੂੰ ਬਖਸ਼ਣ ਹਾਰ, ਤੂੰ ਦਾਤਾ ਬਖਸ਼ਣ ਹਾਰ, ਤੂੰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਗੁਰੂ ਕੇ ਪਿਆਰਿਓ। ਜਿਹਨੂੰ ਉਹ ਸਤਿਗੁਰ ਤਰਸ ਕਰਕੇ ਦਿਖਾਵੇ ਉਹ ਪਿਆਰਿਓ ਦੇਖ ਲੈਂਦਾ ਇਹ ਕਿਹੜਾ ਵੱਡਾ ਘਰ ਹੈ। ਉਹਦੇ ਮੰਤਰ ਜਿਹੜੇ ਨਾ ਜਿਹਨ ਜਪਿਆ ਉਹਦੇ ਅੰਦਰ ਖਜ਼ਾਨੇ, ਉਹ ਚਾਹਵੇ ਨਿਗਾਹ ਪਾ ਕੇ ਮਿੱਟੀ ਤੋਂ ਸੋਨਾ ਬਣਾਉਣਾ, ਪਰ ਉਹ ਬਣਾਉਂਦਾ ਨਹੀਂ। ਇਹ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਸਤਿਗੁਰੂ ਕਹਿੰਦੇ ਨਹੀਂ ਤਾਕਤ ਹੈ, ਜਦੋਂ ਤੱਕ ਕਿਸੇ ਕੋਲ ਇਹ ਇਹੋ ਜਿਹੀ ਸ਼ਕਤੀ ਆਉਂਦੀ ਹੈ ਨਾ ਉਦੋਂ ਤੱਕ ਉਹਨੂੰ ਮਿੱਟੀ ਅਤੇ ਸੋਨਾ ਇੱਕੋ ਜਿਹਾ ਰੱਬ ਦਿਖਾ ਦਿੰਦਾ ਹੈ। ਉਹ ਕੋਈ ਹੁਣ ਤੁਸੀਂ ਮਿੱਟੀ ਇਕੱਠੀ ਕਰੋ ਰੋਜ਼ 2 ਕਿਲੋ 4 ਕਿਲੋ, ਤੁਹਾਨੂੰ ਚੰਗਾ ਤਾਂ ਨਹੀਂ ਨਾ ਲੱਗਣਾ, ਕਹਿਣਾ ਮਿੱਟੀ ਤਾਂ ਵੈਸੇ ਹੀ ਬੜੀ ਪਈ ਹੈ ਅਤੇ ਇਹਨੂੰ ਮੈਂ ਇਕੱਠੀ ਕਰਕੇ ਘਰ ਕੀ ਰੱਖਣਾ ਖੋਇਆ। ਪਰ ਜਦੋਂ ਕੋਈ ਸਤਿਗੁਰੂ ਜੀ ਦੇ ਗੁਰਮੰਤਰ ਨਾਲ ਰੰਗਿਆ ਜਾਂਦਾ ਹੈ ਤਾਂ ਉਹ ਸੋਨਾ ਉਹਦੇ ਲਈ ਮਿੱਟੀ ਹੈ, ਇਹ ਕੇਵਲ ਕਹਿਣ ਦੀਆਂ ਗੱਲਾਂ ਨੇ। ਉਹ ਤਾਂ ਹੀ ਤਾਂ ਮਿੱਟੀ ਨੂੰ ਇਕੱਠੀ ਨਹੀਂ ਕਰਦਾ, ਉਹ ਕਹਿੰਦਾ ਠੀਕ ਹੈ ਮੈਂ ਤਾਂ ਦੋ ਪੁਰਸ਼ਾਂ ਦੇ ਛਕਣੇ ਆਨੰਦ ਵਿੱਚ ਹਾਂ। ਮਨ ਇਸ ਨੂੰ ਹੁਣ ਹੋਰ ਤਰ੍ਹਾਂ ਸੋਚੇਗਾ, ਜਦੋਂ ਕੋਈ ਉਸ ਤਲ 'ਤੇ ਪਹੁੰਚਦਾ ਉਦੋਂ ਨਵੇਂ ਸਤਿਗੁਰੂ ਜੀ ਦੇ ਬਚਨ ਜੇ ਹਜ਼ੂਰ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹਾ ਅਰਪੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ। ਉਹਨੂੰ ਕੰਚਨ ਅਤੇ ਮਿੱਟੀ ਇੱਕੋ ਜਿਹੇ ਲੱਗਦੇ ਨੇ। ਗੁਰੂ ਸਵਾਰਿਓ, ਇੱਕ ਸਵਾ ਕੁ ਸੌ ਸਾਲ ਦਾ ਸਵਾਮੀ ਬ੍ਰਹਮਾਨੰਦ, ਉਹ ਵੀ ਜਦੋਂ ਹਿੰਦੂ ਧਰਮ ਵਿੱਚੋਂ ਜਿੰਨੇ ਕੁ ਉਸ ਨੂੰ ਉਹਦੇ ਵੱਡਿਆਂ ਨੇ ਮੰਤਰ ਦਿੱਤੇ ਪਿਆਰਿਓ, ਉਹਨੇ ਕੁ ਉਹਨੇ ਕਰ ਲਏ। ਸ਼ਾਇਦ ਆਪ ਜੀ ਨੂੰ ਪਤਾ ਹੋਏਗਾ, ਆਪ ਸੂਝਵਾਨ ਹੋ, ਵਿਦਵਾਨ ਅਤੇ ਮਹਾਂਪੁਰਖ ਆਪ ਜੀ ਦੇ ਕੋਲ ਪਹੁੰਚਦੇ ਰਹਿੰਦੇ ਨੇ। ਸਤਸੰਗਿਓ, ਹਜ਼ਾਰਾਂ ਮੰਤਰ ਨੇ, ਹਜ਼ਾਰਾਂ ਮੰਤਰ, ਹਰ ਮੰਤਰ ਵਿੱਚ ਤਾਕਤ ਹੁੰਦੀ ਹੈ। ਉਸ ਤਾਕਤ ਦਾ ਸਦਕਾ ਲੋਕ ਜਿਹੜੇ ਹਨ ਆਪੋ ਆਪਣੀ ਭਾਵਨਾ ਮੁਤਾਬਕ, ਕੋਈ ਆਪਣੇ ਕਾਰਜਾਂ ਦੀ ਸਿੱਧੀ ਲਈ, ਕੋਈ ਕਿਸੇ ਦੇ ਕਾਰਜ ਵਿਗਾੜਨ ਲਈ, ਕੋਈ ਗੁਰੂ ਕੇ ਪਿਆਰੋ ਕਿਸੇ ਪਦਵੀ 'ਤੇ ਪਹੁੰਚਣ ਉਹਨਾਂ ਦੀ ਵਰਤੋਂ ਕਰਦਾ। ਸਾਡਾ ਸਤਿਗੁਰੂ ਜੀ ਨੇ ਕੰਮ ਮੁਕਾਇਆ, ਇੱਕੋ ਮੰਤਰ ਦਿੱਤਾ ਨੇ, ਅਤੇ ਮੰਤਰ ਦਿੱਤਾ ਨੇ ਭਲਾ ਕਰਨ ਲਈ, ਕਿਸੇ ਦਾ ਬੁਰਾ ਕਰਨ ਲਈ ਨਹੀਂ। ਜਦੋਂ ਕੋਈ ਵਾਹਿਗੁਰੂ ਜਪ ਕੇ ਅਤੇ ਆਖੇ ਮੈਂ ਹੁਣ ਕਿਸੇ ਦੇ ਇਸ ਤਾਕਤ ਨਾਲ ਬੁਰਾ ਕਰਨਾ ਏ, ਵਾਹਿਗੁਰੂ ਉਹਨੂੰ ਕਰਨ ਹੀ ਨਹੀਂ ਦੇਵੇਗਾ। ਜੇ ਉਹ ਯਤਨ ਕਰੇਗਾ ਤਾਂ ਉਹਦਾ ਰੱਬ ਆਪਣਾ ਨੁਕਸਾਨ ਬਹੁਤਾ ਕਰਦਾ ਹੈ, ਦੂਸਰੇ ਦਾ ਨਹੀਂ ਖੋਣ ਦੇਣਾ। ਕਿਉਂਕਿ ਜੇ ਗੁਰੂ ਦੇ ਮੰਤਰ ਦੁਆਰਾ ਵੀ ਤੁਸੀਂ ਕਿਸੇ ਦਾ ਬੁਰਾ ਕਰ ਸਕੇ ਤਾਂ ਪੂਰੇ ਗੁਰੂ ਦਾ ਮੰਤਰ ਹੀ ਕਾਹਦਾ ਹੋਇਆ। ਸਤਸੰਗੀ ਜਨੋ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਐਵੇਂ ਨਹੀਂ ਚਾਰ ਅੱਖਰ ਦੇ ਦਿੱਤੇ, ਕਲਗੀਆਂ ਵਾਲੇ ਨੇ ਐਵੇਂ ਨਹੀਂ ਕਹਿ ਦਿੱਤਾ ਚਲੋ ਕੁਝ ਕਹਿਣਾ ਸੀ ਅਤੇ ਚਲੋ ਇਹ ਚੁੱਕ ਕੇ ਦੇ ਦਿਓ। ਆਪ ਨਿਰੰਕਾਰ ਨੇ ਜਿਹੜਾ ਉਹਨਾਂ ਦੇ ਮੁੱਖ ਚੋਂ ਬਚਨ ਨਿਕਲ ਗਿਆ ਉਹਦੀ ਕੀਮਤ 'ਤੇ, ਉਹ ਵਾਹਿਗੁਰੂ ਦੀ ਜਗ੍ਹਾ 'ਤੇ ਕੋਈ ਹੋਰ ਸ਼ਬਦ ਦੇ ਦਿੰਦੇ ਉਹਦੀ ਵੀ ਉਹਨੀ ਕੀਮਤ ਸੀ। ਜਿਹੜਾ ਉਹਨਾਂ ਦਿੱਤਾ ਉਹਦੇ 'ਚ ਨਾਲ ਭਲਾ ਹੋਇਆ ਕਿ ਬ੍ਰਹਮਾਨੰਦ ਨੇ ਸਵਾ ਸੌ ਸਾਲ ਬੁਢਾਪੇ ਤੱਕ ਹਰ ਤਰ੍ਹਾਂ ਦਾ ਮੰਤਰ ਦਾ ਜਾਪ ਕੀਤਾ ਹੈ। ਕਰਨ ਤੋਂ ਬਾਅਦ ਅੰਦਰਲੀ ਜਿਹੜੀ ਭੁੱਖ ਅਤੇ ਤੜਫ ਸੀ ਉਹਨਾਂ ਵੱਡੀ ਰੱਖੀ, ਉਹ ਬਿਲਕੁਲ ਨਹੀਂ ਹੋਰ ਹੀ ਰੁਕੇ ਖੜ੍ਹੇ ਨੇ। ਭੁੱਖ ਲੱਗੀ ਏ, ਹੁਣ ਭੁੱਖ ਲੱਗੀ ਹੋਵੇ ਅਤੇ ਭੁੱਖ ਲੱਗੀ ਵਿੱਚ ਤੁਹਾਨੂੰ ਕੋਈ ਘਰ ਦੇਵੇ, ਕੱਪੜਾ ਦੇਵੇ, ਸੋਹਣੇ ਸੋਹਣੇ ਕਾਰਾਂ ਅਤੇ ਗੱਡੀਆਂ ਦਿਖਾਵੇ, ਉੱਧਰ ਧਿਆਨ ਹੀ ਨਹੀਂ ਜਾਏਗਾ। ਜਾਏਗਾ ਪਹਿਲਾਂ ਕੁਝ ਖਾਣ ਨੂੰ ਦਿਓ, ਜਿਉਂਦਾ ਰਹਾਂਗਾ ਅਤੇ ਇਹਨਾਂ ਚੀਜ਼ਾਂ ਦੀ ਕੀਮਤ 'ਤੇ, ਜੇ ਮੈਂ ਹੀ ਨਾ ਰਿਹਾ ਅਤੇ ਮੇਰੇ ਭਾਅ ਦੀ ਅਤੇ ਇਹ ਸਾਰੀ ਮਿੱਟੀ ਏ। ਜਦੋਂ ਵਾਹਿਗੁਰੂ ਕਿਸੇ ਨੂੰ ਇੰਨਾ ਉੱਚੀ ਭੁੱਖ ਲਾਉਂਦਾ ਏ, ਉਹਨਾਂ ਨੂੰ ਹੋਰ ਕੁਝ ਨਹੀਂ ਚੰਗਾ ਲੱਗਦਾ ਉਹਦੇ ਤੋਂ ਬਿਨਾਂ। ਕਹਿੰਦੇ ਜਦੋਂ ਉਹ ਮਿਲੇ ਤਾਂ ਫਿਰ ਸਾਰਾ ਕੁਝ ਚੰਗਾ, ਉਹ ਨਾ ਮਿਲੇ ਤਾਂ ਕੱਖ ਵੀ ਨਹੀਂ ਚੰਗਾ ਲੱਗਦਾ। ਜਾਂ ਤੂੰ ਤਾਂ ਸਭ ਕੁਛ ਕਹਿ, ਜੇ ਉਹ ਵਾਹਿਗੁਰੂ ਕਹਿ ਤਾਂ ਸਾਰੇ ਸੁੱਖ ਚੰਗਾ ਲੱਗਦੀ ਦੁਨੀਆ, ਜੇ ਉਹ ਨਹੀਂ। ਉਹ ਕਹਿੰਦਾ ਮੇਰੇ ਭਾਅ ਦੀ ਉਜਾੜ ਏ। ਗੁਰੂ ਕੇ ਪਿਆਰਿਓ, ਇਹਨੂੰ ਭੁੱਖ ਲੱਗੀ, ਪੁੱਛਦਾ ਪੁੱਛਾਂਦਾ ਇਹ ਪੰਜਾਬ ਪਹੁੰਚਿਆ, ਸਤਿਗੁਰੂ ਜੀ ਦੇ ਦਰ 'ਤੇ ਹਰਿਮੰਦਰ ਸਾਹਿਬ ਗਿਆ। ਜਦੋਂ ਹੀ ਹਰਿਮੰਦਰ ਸਾਹਿਬ ਦੇ ਦੀਦਾਰ ਕੀਤੇ ਤਾਂ ਅੰਦਰ ਠੰਡ ਵਰਤ ਗਈ, ਝਟਕਾ ਲੱਗਾ। ਕਹਿ 125 ਸਾਲ ਵਿੱਚ ਇਹ ਪਹਿਲੀ ਵਾਰੀ ਇਹ ਅੰਦਰ ਨੂੰ ਠੰਡ ਪਈ, ਜਿਹੜੀ ਠੰਡ ਨੂੰ ਤਰਸਦਾ ਸਾਂ। ਉਹ ਠੰਡ ਇਹ ਨਹੀਂ ਜਿਹੜੀ ਅਸੀਂ ਏਸੀ ਨਾਲ ਪੈਦਾ ਕਰਦੇ ਹਾਂ, ਇਹ ਨਹੀਂ ਜਿਹੜੀ ਸਰਦੀਆਂ ਦੀ ਰੁੱਤ ਨਾਲ ਆਉਣੀ ਹੈ, ਉਹ ਨਹੀਂ ਜਿਹੜੀ ਚੰਦਰਮਾ ਦੀ ਰੋਸ਼ਨੀ ਵਿੱਚੋਂ ਛਲੈਂਦੇ ਹਾਂ, ਇਹ ਉਹ ਠੰਡ ਨਹੀਂ ਗੁਰੂ ਸਵਾਰਿਓ ਜਿਹੜੀ ਚੰਦਨ ਮੱਥੇ 'ਤੇ ਲਾ ਕੇ ਪੈਦਾ ਕਰੀਦੀ ਏ, ਇਹ ਉਹ ਠੰਡ ਏ ਜਿਹਦੇ ਨਾਲ ਸਾਡੀ ਜਿੰਦ ਠਰਦੀ, ਸਾਡੇ ਪਾਪ ਸੜਦੇ ਅਤੇ ਪੁੰਨ ਵੱਧਦੇ, ਅਤੇ ਉਸ ਵਾਹਿਗੁਰੂ ਨਾਲ ਸਾਡੀ ਕੋਈ ਸਾਂਝ ਬਣਦੀ ਏ। ਜਿਹਨੂੰ ਸਤਿਗੁਰ ਕਹਿੰਦੇ ਨੇ ਸੋਏ ਸੁਣੰਦੜੀ, ਮੇਰਾ ਤਨ ਮਨ ਮੌਲਾ, ਸੋਏ ਦਾ ਅਰਥ ਹੁੰਦਾ ਖਬਰ। ਜਦੋਂ ਉਸ ਵਾਹਿਗੁਰੂ ਦੇ ਘਰ ਦੀ ਖਬਰ ਸੁਣਦਾ ਅਤੇ ਤਨ ਮਨ ਖਿੜ ਜਾਂਦਾ ਏ। ਨਾਮ ਜਪੰਦੜੀ ਲਾਲੀ, ਨਾਮ ਜਪਦਾ ਅਤੇ ਲਾਲੀਆਂ ਚੜ੍ਹਦੀਆਂ ਨੇ। ਪੰਧ ਜੁਲੰਦੜੀ, ਉਸਦੇ ਰਾਹ 'ਤੇ ਤੁਰਨਾ, ਉਹਦੇ ਰਾਹ 'ਤੇ ਤੁਰਨਾ ਹੁੰਦਾ ਨਾਮ ਜਪਣਾ। ਇਹ ਜਦੋਂ ਤੁਰੀਦਾ ਹੈ, ਸੁਰਤ ਤੁਰਦੀ ਅਤੇ ਕਹਿੰਦੇ ਮੇਰੇ ਅੰਦਰ ਠੰਡਾ, ਅੰਦਰ ਨਾਮ ਜਪ ਕੇ ਠੰਡ ਪੈਂਦੀ ਏ। ਗੁਰਦਰਸ਼ਨ ਦੇਖ ਨਿਖਾਲੀ, ਉਹ ਜਦੋਂ ਦਰਸ਼ਨ ਕਰਕੇ ਠੰਡ ਪਈ ਗੁਰੂ ਸਵਾਰਿਓ, ਅਤੇ ਬਸ ਉਸ ਤੋਂ ਬਾਅਦ ਇਹ ਕੁਛ ਦਿਨ ਹਰਿਮੰਦਰ ਸਾਹਿਬ ਕੀਰਤਨ ਸੁਣਦਾ, ਅੰਦਰੋਂ ਕੋਈ ਡਾਢੀ ਇਹ ਸ਼ਾਂਤੀ ਤੇ ਆਨੰਦ ਮਹਿਸੂਸ ਹੋਇਆ। ਜੀ ਨਾ ਕਰੇ ਸੁਜਾਨ ਨੂੰ, ਪਰ ਇਹਨਾਂ ਦੇ ਚੇਲੇ ਬਾਲਕੇ ਮੁਰੀਦ ਇਹਨਾਂ ਦੇ ਸ਼ਰਧਾਲੂ ਵੀਰ ਪੈਣਾ ਬੇਅੰਤ ਸਨ। ਭਈ ਮਹਾਂਪੁਰਖ ਆਏ 125 ਸਾਲ ਦੀ ਉਮਰ ਏ, ਬਹੁਤ ਲੋਕੀ ਅਦਬ ਕਰਦੇ ਸਨ ਤੇ ਅੱਗੇ ਪਿੱਛੇ ਸਮਾਗਮ ਰੱਖੇ ਹਰਦੁਆਰ ਜਾਣ ਦੇ। ਇਹ ਜਾਣਨਾ ਇਹਨਾਂ ਨੇ ਗੁਰੂ ਕੇ ਪਿਆਰਿਆਂ ਕੋਲ ਪੁੱਛਿਆ ਵੀ ਸਿੱਖ ਧਰਮ ਵਿੱਚ ਕਿਹੜਾ ਮੰਤਰ ਦਿੰਦੇ। ਉਹਨਾਂ ਨੇ ਆਖਿਆ 5 ਪਿਆਰ ਇਹ ਵਾਹਿਗੁਰੂ ਦਿੰਦੇ ਨੇ। ਇਹ ਉਸ ਨਾਮ ਦੀ ਮਹਿਮਾ ਜਿਹੜੀ ਤੁਸੀਂ ਕੀਰਤਨ ਦੁਆਰਾ ਗੁਰਬਾਣੀ 'ਚੋਂ ਸੁਣੀਏ। ਗੁਰਬਾਣੀ 'ਚ ਨਾਮ ਦੀ ਮਹਿਮਾ ਨਾ ਵਾਰ ਵਾਰ ਅੱਜ ਵੀ ਆਈਏ ਵੀ ਇਹ ਖੀਰਾ ਹੀ ਨਿਰਮੋਲ ਖੀਰਾ ਗੁਰ ਤੀਨੋ ਮੰਤਾਨੀ। ਗੁਰੂ ਮੰਤਰ ਦੇ ਰੂਪ ਵਿੱਚ ਸਾਨੂੰ ਉਹ ਨਾਮ ਦਿੰਦਾ। ਨਾਮ ਬਾਰੇ ਪੁੱਛਿਆ ਉਹ ਵਾਹਿਗੁਰੂ, ਕਹਿਣ ਲੱਗੇ ਵਾਹਿਗੁਰੂ। ਜਦੋਂ ਵਾਹਿਗੁਰੂ ਕਿਹਾ ਬਸ ਉਸ ਦਾ ਅੰਦਰ ਭਰ ਗਿਆ ਉਹਨਾਂ ਪਿਆਰਾਂ ਨਾਲ। ਹਰਦੁਆਰ ਸਭਾ ਬੈਠੀ ਲੋਕ ਦਰਸ਼ਨ ਕਰਨ ਆਉਂਦੇ ਨੇ, ਉਹ ਬੰਦਾ ਆਪਣੀ ਜ਼ੁਬਾਨੀ ਬਿਆਨ ਦਿੰਦਾ ਏ। ਆਪਣੇ ਸੇਵਕਾਂ ਦੇ ਸਾਹਮਣੇ ਬੈਠ ਕੇ ਸਵਾਮੀ ਸਤਿਆਨੰਦ ਨਿਤਿਆਨੰਦ ਕਹਿਣ ਲੱਗੇ ਮੈਂ ਸਾਰੀ ਉਮਰ ਰੇਤਾ ਛਾਣੀ ਏ। ਉਹ ਕਹਿ ਰਿਹਾ ਹੈ ਜਿਹਨੇ ਸਾਰੇ ਮੰਤਰ ਜਪ ਕੇ ਵੇਖ ਲਏ ਨੇ ਪਿਆਰਿਓ। ਪਰ ਜਦੋਂ ਕਹਿਣ ਲੱਗਾ ਵੀ ਮੈਂ ਸਾਰੀ ਉਮਰ ਰੇਤਾ ਛਾਣੀ, ਤਤ ਵਸਤੂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਕਾਰੇ ਇਹ 'ਚ ਵਾਹਿਗੁਰੂ ਸ਼ਬਦ ਕਹਿੰਦੇ ਉਹ ਵਰਤ ਰਿਹਾ ਜਿਹੜਾ ਸਿੱਧਾ ਜੋੜਦਾ ਹੈ। ਪਰ ਕਹਿੰਦੇ ਮੈਨੂੰ ਹੁਣ ਇਹ ਜਪਣ ਲਈ ਇੱਕ ਹੋਰ ਜਨਮ ਲੈਣਾ ਪਵੇਗਾ ਅਤੇ ਰੋਇਆ ਇੰਨੀ ਉੱਚੀ ਰੋਇਆ ਅਤੇ ਉੱਚੇ ਪ੍ਰਾਣ ਤਿਆਗ ਕਿਆ ਸਾਹਮਣੇ ਸਾਰਿਆਂ ਦੇ ਇਹਨਾਂ ਦਰਦ। ਉਹਨੂੰ ਇਸ ਮੰਤਰ ਦੀ ਕੀਮਤ ਦਾ ਪਤਾ ਲੱਗ ਗਿਆ ਵੀ ਇਹ ਪੈਸਿਆਂ ਨਾਲ ਨਹੀਂ, ਇਹਦੇ ਲਈ ਤਾਂ ਜ਼ਿੰਦਗੀ ਜਿਹੜੀ ਹੈ ਉਹ ਦਾਤ ਲਾਣੀ ਪੈਂਦੀ। ਸਾਨੂੰ ਹੁਣ ਮਿਲੀਏ ਗੁਰੂ ਕੇ ਪਿਆਰਿਓ, ਅਸੀਂ ਜਪੀਏ ਨਾ, ਇਹਦਾ ਮਤਲਬ ਰਤਨ ਤੇ ਕੱਚੀ ਆਇਆ ਪਰ ਇਹਦੀ ਪਹਿਚਾਣ ਨਾ ਹੋ ਸਕੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਕਹਿੰਦੇ ਜਦੋਂ ਇਹ ਮੰਤਰ ਗੁਰੂ ਕਾ ਘਰ ਆਏਗਾ ਨਾ, ਇਸ ਮੰਤਰ ਨਾਲ ਹੋਏਗਾ ਕਿ ਉਹਨੂੰ ਗਾ ਕੇ ਸਤਿਗੁਰੂ ਜੀ ਕੇ ਬਚਨ ਨੂੰ ਮਹਿਸੂਸ ਕਰੋ ਜੇ। ਜਨ ਨਾਨਕ ਸੁਖ ਘਰ ਆਇਆ, 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 ਜਨ ਬਿਘਨ ਬਿਨਾਸਨ ਸਭ ਦੁੱਖ ਨਾਸਨ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਇਹ ਇਸੇ ਗੁਰਮੰਤਰ ਦੀ ਜੇ ਵਿਆਖਿਆ ਵੀ ਇਹ ਕੀ ਕਰਦਾ ਹੈ ਇਹ ਜਿਹੜਾ ਨਿਰਮੋਲ ਕੀ ਨਾਮ ਹੈ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਪਏ ਸਭ ਪਾਵਨ, ਖੋਏ ਪਾਪ ਪਏ ਸਭ ਪਾਵਨ, ਖੋਏ ਦਾ ਅਰਥ ਹੁੰਦਾ ਖਤਮ ਹੋਣਾ, ਨਾਸ਼ ਹੋਣਾ, ਵੀ ਪਾਪ ਸਾਰੇ ਖਤਮ ਕਰ ਦਿੰਦਾ ਏ। ਹੈ ਕੋਈ ਐਕੂ ਜਾਂ ਦੁਨੀਆਂ ਜਿਹੜਾ ਕਵੇ ਵੀ ਆਹ ਗੁਰਮੰਤਰ ਜਪੋ ਤੇ ਤੇਰੇ ਪਿਛਲੇ ਸਾਰੇ ਪਾਪ ਇਸ ਜਨਮ ਦੇ ਪਿਛਲੇ 23 ਜਨਮਾਂ ਦੇ ਸਾਰੇ ਖਤਮ ਹੋ ਗਏ, ਇਹ ਕੌਣ ਕਰੇਗਾ? ਸਤਿਗੁਰੂ ਦਾ ਨਾਮ ਤੇ ਇਸ ਘਰ ਵਿੱਚ ਕਹਾਣੀ ਨਹੀਂ। ਸਤਿਗੁਰ ਕਹਿੰਦੇ ਜਿਹਨੇ ਕੀਤਾ ਉਹਨੇ ਅੱਜ ਵੀ ਮਹਿਸੂਸ ਕਰੇਗਾ ਜਦੋਂ ਕੋਈ ਕੱਲ ਜੁੜੇਗਾ ਤੇ ਕੱਲ ਕਰੇਗਾ। ਤੇ ਕਹਿੰਦੇ ਫਿਰ ਇਹ ਵਾਹਿਗੁਰੂ ਮੰਤਰ ਨਹੀਂ ਘਰ ਆਉਂਦਾ, ਇਹਦੇ ਵਿੱਚ ਬੈਠ ਕੇ ਸੁੱਖ ਦਾ ਦਾਤਾ ਰੱਬ ਆਪ ਹੀ ਘਰ ਆ ਜਾਂਦਾ ਹੈ। ਗੁਰੂ ਸਵਾਰਿਓ, ਸਤਿਗੁਰੂ ਜੀ ਕੇ ਬਚਨ ਨੇ, ਪੜ੍ਹੀਏ ਪਿਆਰ ਨਾਲ ਜੀ। ਖੋਏ ਪਾਪ ਪਏ ਸਭ ਪਾਵਨ, ਖੋਏ ਪਾਪ ਪਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਨਾ ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਸੁਖ ਕਰ ਆਇਆ, ਜਨ ਨਾਨਕ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕੋ ਨਾਨਕ ਗੁਰ ਮੰਤਰ ਦ੍ਰਿੜਾਇਆ, 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 ਇਹ ਹੁਣ ਸਤਿਗੁਰੂ ਜੀ ਨੇ ਸਾਨੂੰ ਮੰਤਰ ਦ੍ਰਿੜ ਕਰਾਇਆ। ਕਿਸੇ ਵਿਅਕਤੀ ਦੇ ਗੁਲਾਮ ਨੂੰ ਸਤਿਗੁਰੂ ਨੇ ਸਾਨੂੰ ਰਹਿਣ ਦਿੱਤਾ, ਤੇ ਸਤਿਗੁਰੂ ਕਹਿੰਦੇ ਇਹ ਜਿਹੜਾ ਗੁਰੂ ਮੰਤਰ ਦ੍ਰਿੜ ਕਰਾਉਂਦੇ ਇਹਨਾਂ ਨੇ ਸਤਿਗੁਰੂ ਜੀ, ਇਹਦੇ ਨਾਲ ਹੁੰਦਾ ਕਿ ਉਠਤ ਸੁਖੀਆ ਬੈਠਤ ਸੁਖੀਆ, ਕਿਸ ਬੰਦੇ ਨੂੰ ਮਰਜ਼ੀ ਪੁੱਛ ਲਓ ਉਹ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਏਗਾ। ਤੁਹਾਨੂੰ ਇਹੋ ਜਿਹੇ ਬੜੇ ਘੱਟ ਭੈਣ ਵੀ ਮਿਲਣਗੇ ਜਿਹੜੇ ਗੱਲ ਫਾਲ ਚਾਲ ਪੁੱਛੋ ਤੇ ਅੱਗੋਂ ਨਿਕਲੇ ਵੀ ਸ਼ੁਕਰ ਵਾਹਿਗੁਰੂ ਜੀ ਦਾ, ਕੋਈ ਕਹੇਗਾ ਠੀਕ ਹੀ ਏ, ਕੋਈ ਕਹੇਗਾ ਸਮਾਂ ਹੀ ਪਾਸ ਹੋ ਰਿਹਾ ਕਹਿ, ਕੋਈ ਸਾਧ ਸੰਗਤ ਕਹੇਗਾ ਦਿਨ ਘੱਟ ਰਹੇ ਆ, ਕੋਈ ਹੌਕਾ ਲੈ ਕੇ ਕਹੇਗਾ ਠੀਕ ਏ, ਜਿਵੇਂ ਰੱਬ ਲੰਘਾਂਦਾ ਲੰਘਦੇ ਪਏ ਨੇ, ਪਰ ਕਿਉਂਕਿ ਅੰਦਰ ਪਰੇਸ਼ਾਨ ਏ ਸਾਰਾ ਕੁਝ ਹੁੰਦਿਆਂ ਸੁਣਦਿਆਂ। ਸਾਧ ਸੰਗਤ ਉਹ ਕੁਝ ਹੀ ਜ਼ੁਬਾਨ ਤੋਂ ਨਿਕਲਣਾ ਜੋ ਸਾਡੇ ਅੰਦਰ ਏ, ਜੇ ਅੰਦਰ ਤਪਦਾ ਤੇ ਤਪਦੇ ਬੋਲ ਹੀ ਨਿਕਲਣਗੇ, ਜੇ ਅੰਦਰ ਠੰਡਾ ਤੇ ਠੰਡੇ ਅਲਫਾਜ਼ ਨਿਕਲਣਗੇ। ਜੇ ਗੁਰੂ ਕੇ ਪਿਆਰੋ ਭਾਂਡੇ ਵਿੱਚ ਪਾਣੀ ਏ ਤੇ ਪਾਣੀ ਕੱਢ ਸਕੋਗੇ, ਜੇ ਦੁੱਧ ਏ ਤੇ ਤਾਂ ਹੀ ਦੁੱਧ ਵਿਖਾ ਸਕੋਗੇ ਨਾ। ਸਤਿਗੁਰੂ ਕਹਿੰਦੇ ਸਤਿਗੁਰਾਂ ਨੇ ਇਹੋ ਜਿਹਾ ਸਾਨੂੰ ਗੁਰਮੰਤਰ ਦਿੱਤਾ ਏ, ਨਿਰਮੋਲਕ ਹੀਰਾ ਜਿਹਦੇ ਨਾਲ ਉੱਠਦਿਆਂ ਵੀ ਸੁੱਖ ਮਹਿਸੂਸ ਕਰੋ ਕਿ ਬਹਿੰਦਿਆਂ ਵੀ ਭਉ ਨਹੀਂ ਲਾਗੇ, ਜਾਂ ਐਸੇ ਬੁਝਿਆ ਕੋਈ ਡਰ ਭਉ ਨਹੀਂ ਅੰਦਰੋਂ। ਡਰ ਤੇ ਪਾਪਾਂ ਦਾ ਹੁੰਦਾ, ਡਰ ਹੁੰਦਾ ਕੱਲ ਨੂੰ ਕੁਰੇ ਕੀ ਬਣੇਗਾ ਮੇਰਾ ਤੇ ਮੇਰੇ ਬੱਚਿਆਂ ਦਾ, ਇਹ ਵੀ ਮੁੱਕ ਜਾਂਦਾ ਕਿਉਂਕਿ ਗੁਰਮੰਤਰ ਲੈ ਹੁੰਦਾ ਇੱਥੇ ਵੀ ਵਾਹਿਗੁਰੂ ਹੀ ਪਾਲਦਾ ਤੇ ਉਹਦੀ ਕਿਰਪਾ ਨਾਲ ਸਭੋ ਕੁਝ ਕੋਣਾ ਹੈ, ਤੇ ਮੈਂ ਕਾਹਨੂੰ ਪਿਆ ਡਰਾਂ। ਸਾਹਿਬ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਭਉ ਮੁੱਗਿਆ ਕਹਿਣ ਲੱਗੇ ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਤਹਾਂ, ਪ੍ਰਭ ਤੂੰ ਵਰਤਨਤਾ ਜਿੱਥੇ ਕਿਚੋ ਵੱਸਦਾ ਵਾਹਿਗੁਰੂ ਨਜ਼ਰ ਆਏਗਾ। ਸਾਧ ਸੰਗਤ ਵੇਖਦੇ ਹੋ ਨਾ, ਸਾਡੇ ਲਈ ਵਾਹਿਗੁਰੂ ਸ਼ਬਦ ਵੀ ਏ, ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤੇ ਅਕਾਲ ਪੁਰਖ ਵੱਲ ਇਸ਼ਾਰਾ ਕਰਦੇ ਹਾਂ, ਵਾਹਿਗੁਰੂ ਉਹਦਾ ਨਾਂ ਏ। ਸਾਧ ਸੰਗਤ ਜਿਹੜਾ ਸਤਿਗੁਰੂ ਨੇ ਸਾਨੂੰ ਦਿੱਤਾ ਏ ਉਹਦੀ ਹਸਤੀ ਦਾ ਅਹਿਸਾਸ ਕਰਾਉਂਦਾ, ਜਪਣ ਵਾਲਿਆਂ ਨੂੰ ਉਹਦੇ ਦੀਦਾਰ ਕਰਾ ਦਿੰਦਾ। ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਉ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਇਹੋ ਜਿਹਾ ਮੰਤਰ ਦਿੱਤਾ, ਘਰ ਵੀ ਸੁੱਖ ਤੇ ਬਾਹਰ ਵੀ ਸੁੱਖ ਹੈ, ਹਿਰਦੇ ਘਰ ਵਿੱਚ ਵੀ ਸੁੱਖ ਹੈ ਤੇ ਬਾਹਰੋਂ ਦੁਨੀਆਂ ਵਿੱਚ ਰਹਿ ਕੇ ਵੀ ਸੁੱਖ ਮਹਿਸੂਸ ਕਰਨਾ। ਪਰ ਇਹ ਜਿਹੜਾ ਖੀਰਾ ਸਾਧ ਸੰਗ ਸਤਿਗੁਰੂ ਕਹਿੰਦੇ ਕਈ ਵਾਰ ਤੁਸੀਂ ਵੇਖਿਆ ਹੋਏਗਾ ਤੁਸੀਂ ਬੜੇ ਕੀਮਤੀ ਕੀਮਤੀ ਫੁੱਲ ਲਿਆਓ ਅਤੇ ਕੀਮਤੀ ਕੀਮਤੀ ਤੁਸੀਂ ਫਲਦਾਰ ਬੂਟੇ ਇੱਕ ਬਾਗ ਵਿੱਚ ਲਾਵੋ, ਫੁੱਲ ਵੀ ਖਾਣ ਅਤੇ ਫਲਾਂ ਵਾਲੇ ਰੁੱਖ ਵੀ ਖਾਣ, ਪਾਣੀ ਦਿਓ, ਉਹਦੀ ਚੰਗੀ ਤਰ੍ਹਾਂ ਸੇਵਾ ਕਰੋ। ਲੋਕ ਆਉਣਗੇ ਦੂਰੋਂ ਦੂਰੋਂ ਵੇਖਣ, ਖੁਸ਼ ਹੋਣਗੇ ਵੀ ਕਮਾਲ ਠੰਡ ਵੀ ਪੈਂਦੀ, ਇਕੱਲੇ ਇਕੱਲੇ ਫੁੱਲ ਦੇ ਦਰਸ਼ਨ ਕਰ, ਫਲਾਂ ਨੂੰ ਵੇਖ ਕੇ ਫੁੱਲਾਂ ਨੂੰ ਵੇਖ ਕੇ। ਜੇ ਭਲਾ ਉਸ ਵਾਟੀ ਵਿੱਚ ਖੋਤੇ ਨੂੰ ਵਾੜ ਦਿਓ ਤਾਂ ਖੋਤਾ ਕੀ ਕਰੇਗਾ, ਸਭ ਕੁਝ ਫੁੱਲਾਂ 'ਤੇ ਤਹਿਸ ਨਹਿਸ ਕਰਕੇ ਤੁਰ ਜਾਏਗਾ। ਉਹਦਾ ਕਾਰਨ ਉਹਨੂੰ ਫੁੱਲਾਂ ਦੀ ਕੀਮਤ ਦਾ ਨਹੀਂ ਪਤਾ। ਸਤਿਗੁਰੂ ਜੀ ਕਹਿੰਦੇ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆ ਹੋਏ ਮੁਸ਼ਕਾ ਤਾਂ ਫੂਲ ਪਛਾਣੇ। ਫੁੱਲਾਂ ਦੀ ਪਹਿਚਾਣ ਵਾਲਾ ਕੋ ਰਸੀਆ ਹੋਏ ਫੁੱਲਾਂ ਦੀ ਪਹਿਚਾਣ ਕਰੇਗਾ, ਖੋਤੇ ਨੂੰ ਪਹਿਚਾਣ ਨਹੀਂ। ਕਹਿਣ ਲੱਗੇ ਇਹ ਮਨ ਕਈ ਵਾਰ ਜੇ ਤਾਂ ਨਾਮ ਜਪ ਕੇ ਰਸੀਆ ਬਣੇ, ਇਹਨੂੰ ਪਤਾ ਲੱਗੇ ਇਹ ਵਾਹਿਗੁਰੂ ਸ਼ਬਦ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਮੰਤਰ ਦੀ ਕੀਮਤ ਕੀ ਹੈ, ਬਲਖਾਰੇ ਸਦਕੇ ਜਾਈ ਜਾਏਗਾ। ਜਿਵੇਂ ਉਹ ਗਏ ਨਾ ਬਾਹਰਲੇ ਵੀ ਆ ਕੇ, ਆਪਣੇ ਤਾਂ ਮਹਾਂਪੁਰਖਾਂ ਨੇ ਆਨੰਦ ਮਾਣਿਆ ਹੀ, ਬਾਹਰੋਂ ਆ ਕੇ ਜਦੋਂ ਪਤਾ ਲੱਗਾ ਤਾਂ ਰੋਏ। ਕੋਈ ਜ਼ਿੰਦਗੀ ਦਾਨ ਕਰ ਰਿਹਾ, ਕੋਈ ਅਗਲੇ ਜਨਮ ਲਈ ਅਰਦਾਸ ਕਰ ਰਿਹਾ, ਅਤੇ ਜਦੋਂ ਇਸ ਖੋਤੇ ਮਨ ਨੂੰ ਪਤਾ ਨਾ ਹੋਵੇ ਤਾਂ ਇਹ ਕਹਿੰਦਾ ਗਾ ਵੇਖੇ ਨੇ ਬਥੇਰੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ। ਕੋਈ ਕਹੇਗਾ ਤੋਤਾ ਰਟਨ, ਕੋਈ ਕਹੇਗਾ ਗੁਰੂ ਕੇ ਪਿਆਰਿਓ, ਐਵੇਂ ਉੱਚੀ ਉੱਚੀ ਰੌਲਾ ਪਾਈ ਰੱਖਦੇ ਨੇ, ਹੋਰ ਕੋਈ ਗੱਲ ਨਹੀਂ ਆਉਂਦੀ ਅਤੇ ਵਾਹਿਗੁਰੂ ਵਾਹਿਗੁਰੂ ਕਰ ਲਓ। ਨਹੀਂ, ਇਹ ਮਨ ਖੋਤੇ ਖਰ ਨੂੰ ਪਤਾ ਨਹੀਂ ਇਹਦਾ ਵੀ ਘਰ 'ਚ ਕਿੰਨੀ ਕੀਮਤ ਵਾਲੀ ਵਸਤੂ ਦਿੱਤੀ ਰੱਬ ਨੇ। ਕੀਮਤ ਨਹੀਂ, ਸਤਿਗੁਰੂ ਨਿਰਮੋਲਕ ਕਹਿੰਦੇ ਨੇ, ਜਿਹਦਾ ਮੁੱਲ ਹੀ ਕੋਈ ਨਹੀਂ। ਪਤਾ ਜੀ ਨੇ ਇੱਕ ਬਚਨ ਕਿਹਾ ਸੀ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਗਏ ਨਾ ਪਟਨਾ ਸਾਹਿਬ, ਅਤੇ ਉੱਥੇ ਇਹ ਸਬੱਬ ਬਣਾਇਆ, ਸਾਨੇ ਵਿਧੀ ਬਣਾਈ, ਭਾਈ ਮਰਦਾਨੇ ਜੀ ਨੂੰ ਕਹਿੰਦੇ ਮਰਦਾਨਿਆਂ ਆਹ ਇੱਕ ਲਾਲ ਹੈ ਸਾਡੇ ਕੋਲ, ਸ਼ਹਿਰ ਲੈ ਜਾ ਅਤੇ ਉੱਥੇ ਜਾ ਕੇ ਨਾ ਇਹਦੇ ਬਦਲੇ ਕੁਝ ਛਕਣ ਛਕਾਣ ਨੂੰ ਲੈ ਆ। ਵੈਸੇ ਤਾਂ ਸਤਿਗੁਰੂ ਕਦੇ ਭੇਜਦੇ ਹੀ ਨਹੀਂ ਸਾਧ ਸੰਗਤ, ਅੱਜ ਭੇਜਿਆ ਨੇ। ਜਦੋਂ ਬਾਜ਼ਾਰ ਗਏ ਜਿਨ੍ਹਾਂ ਨੂੰ ਪਹਿਚਾਣ ਨਹੀਂ ਸੀ, ਕਹਿਣ ਲੱਗਿਆ ਕੀ ਇਹ ਲਾਲ? ਕਹਿੰਦੇ ਜੀ ਇਹ ਦੇਖੋ ਕੋਈ ਕੀਮਤੀ ਚਮਕਦੀ ਤੇਰੇ ਕੋਲ ਪੱਥਰ ਦੀ ਵੱਟੀ ਏ, ਜੇ ਕੋਈ ਮੁੱਠ ਆਟੇ ਦੀ ਕੋਈ ਸਬਜ਼ੀਆਂ ਲਿਜਾਣੀਆਂ ਨਹੀਂ, ਲੈ ਜਾ ਕੋਈ ਦੋ ਚਾਰ ਰੁਪਈਏ ਸੀ ਸ਼ਿੰਗਾਰ ਡੱਬੇ 'ਚ ਰੱਖ ਲਾਂਗੇ, ਸੋਹਣਾ ਪੱਥਰ ਏ। ਪਰ ਜਦੋਂ ਸਾਲਸਰਾਏ ਕੋਲ ਪਹੁੰਚੇ ਤਾਂ ਸਾਲਸਰਾਏ ਨੇ ਵੇਖਦਿਆਂ ਸਾਰ ਉਹ ਜੌਹਰੀ ਸੀ, ਉਹਦਾ ਇੱਕਦਮ ਅੰਦਰ ਝੁੰਦਿਆ ਜਾ ਗਿਆ। ਕਹਿਣ ਲੱਗਾ ਅੱਜ ਤੱਕ ਬੜੇ ਲਾਲ ਦੇਖੇ ਨੇ, ਬੜੇ ਬੜੇ ਅਮੀਰਾਂ ਕੋਲ ਜੌਹਰੀਆਂ ਕੋਲ ਜਾ ਕੇ ਇਹੋ ਜਿਹਾ ਲਾਲ ਨਹੀਂ ਕਿਧਰੇ ਨਜ਼ਰੀ ਪਿਆ। ਕਹਿਣ ਲੱਗਾ ਭਾਈ ਮਰਦਾਨਿਆਂ ਅੰਦਰ ਲੰਘਿਆ, ਤੇਰੇ ਹੱਥ ਵਿੱਚ ਲਾਲ ਬੜਾ ਕੀਮਤੀ ਹੈ। ਭਾਈ ਮਰਦਾਨਾ ਕਹਿਣ ਲੱਗਾ ਲਾਲ ਮੈਨੂੰ ਦਿੱਤਾ ਮੇਰੇ ਸਤਿਗੁਰ ਜੀ ਨੇ। ਕਹਿਣ ਲੱਗੇ ਲੈਣ ਕੀ ਆਇਆ ਏ? ਕਹਿੰਦਾ ਇਹ ਰੱਖ ਲਓ ਅਤੇ ਸ਼ਕਨ ਨੂੰ ਕੁਝ ਦੇ ਦਿਓ। ਕਹਿਣ ਲੱਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਭੁਲੇਖੇ 'ਚ ਨਾ ਪਾ, ਦੱਸ ਮੈਨੂੰ ਮਰਦਾਨਿਆਂ ਲਾਲ ਤੇਰਾ ਏ? ਭਾਈ ਮਰਦਾਨਿਆਂ ਦੇ ਬੋਲ ਬੜੇ ਪਿਆਰੇ, ਕਹਿਣ ਲੱਗੇ ਮੇਰਾ ਤਾਂ ਕੁਝ ਵੀ ਨਹੀਂ ਇਸ ਜਗਤ ਦੇ ਅੰਦਰ, ਲਾਲਾਂ ਦਾ ਮਾਲਕ ਤਾਂ ਬਾਹਰ ਬਾਗ ਵਿੱਚ ਬੈਠਾ ਏ। ਸੱਚੀ ਮੁੱਚੀ ਇਹ ਸਾਡੇ ਬੱਚੇ ਵੀ ਲਾਲ ਨੇ, ਸਾਡੀ ਜ਼ਿੰਦਗੀ ਵੀ ਲਾਲ ਏ ਪਿਆਰਿਓ, ਇਹ ਜੀਵਨ ਹੀ ਲਾਲ ਏ। ਪਰ ਲਾਲਾਂ ਦਾ ਮਾਲਕ ਅਸੀਂ ਨਹੀਂ, ਮਾਲਕ ਉਹ ਸਤਿਗੁਰੂ ਸਮਝੀਏ ਅਤੇ ਕਹਾਣੀ ਕੁਝ ਹੋਰ ਹੋਵੇ। ਜਦੋਂ ਆਪ ਬਣਦੇ ਹਾਂ ਅਤੇ ਦੁਖੀ ਹੁੰਦੇ ਹਾਂ, ਗੁਰੂ ਸਵਾਰਿਓ ਕਹਿਣ ਲੱਗੇ ਤੇ ਲਾਲ ਤਾਂ ਮਾਲਕ ਬਾਗ ਵਿੱਚ ਬੈਠਾ ਏ। ਕਹਿਣ ਲੱਗਾ ਖੱਦ ਹੋ ਗਈ, ਜਿਹਦਾ ਲਾਲ ਇੰਨਾ ਕੀਮਤੀ ਏ ਉਹ ਆਪ ਕਿਤਨਾ ਕੀਮਤੀ ਹੋਏਗਾ। ਜਿਹਦਾ ਲਾਲ ਇਤਨਾ ਕੀਮਤੀ, ਕਦੇ ਤੱਕਿਆ ਹੀ ਨਹੀਂ ਇਹੋ ਜਿਹਾ ਲਾਲ ਸਾਲਸਰਾਏ, ਨਾ ਇਹੋ ਜਿਹਾ ਲਾਲ ਕਦੇ ਤੱਕਿਆ ਹੀ ਨਾ ਤੱਕੇਗਾ। ਪਰ ਜਦੋਂ ਇਹੋ ਜਿਹੇ ਸਤਿਗੁਰੂ ਦੇ ਦਰਸ਼ਨ ਕਰੇਗਾ, ਉਹਦੇ ਮੁਖੜੇ 'ਚੋਂ ਨਿਕਲੇ ਹੋਏ ਪਵਿੱਤਰ ਗੁਰੂ ਕੇ ਸ਼ਬਦ ਮੰਤਰ, ਨਾ ਉਹੋ ਜਿਹਾ ਕਦੇ ਤੱਕਿਆ ਹੀ ਅਤੇ ਨਾ ਕਦੇ ਤੱਕਣਾ ਏ। ਦੁਨੀਆਂ 'ਚ ਹੈ ਕੋਈ ਗੁਰੂ ਨਾਨਕ ਸਾਹਿਬ ਵਰਗਾ ਹੋਰ ਵੱਡਾ ਅਤੇ ਬੇਅੰਤ? ਨਾ ਕੋਈ ਹੋਇਆ ਅਤੇ ਨਾ ਕੋਈ ਹੋਸੀ, ਰੱਬ ਵਰਗਾ ਕੌਣ ਹੋਏਗਾ? ਭਾਈ ਉਹ ਆਪ ਹੀ ਹੋ ਸਕਦਾ ਏ। ਕਹਿਣ ਲੱਗਾ ਇਹਦੀ 100 ਰੁਪਈਆ ਮੈਂ ਦਰਸ਼ਨੀ ਭੇਟਾ ਦੇਣ ਆਵਾਂ, ਪ੍ਰਵਾਨ ਕਰ ਲਈ। ਉਹ 100 ਅੱਜ ਕਈ ਹਜ਼ਾਰ ਬਣਦੇ ਕਨ ਪਿਆਰਿਓ। ਦਰਸ਼ਨ ਭੇਟਾ ਦੇ ਕੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਕਹਿਣ ਲੱਗੇ ਚੱਲ ਚੱਲੀਏ ਉੱਥੇ ਉਹਦੇ ਦੀਦਾਰ ਕਰਾਂ। ਇਹ ਤਾਂ ਵਿਧੀਆਂ ਹੀ ਸੀ ਭਾਈ ਮਰਦਾਨਾ ਜੀ, ਕੌਣ ਨੇ ਜਗਤ ਨੂੰ ਗੁਰੂ ਨਾਲ ਜੋੜਨ ਲਈ ਇੱਕ ਵਿਧੀ ਦਾ ਨਾਮ ਭਾਈ ਮਰਦਾਨਾ ਜੀ। ਇਹ ਸਬੱਬ ਬਣ ਜਾਂਦੇ ਨੇ, ਕਦੇ ਪਿਆਸ ਲਗਾ ਕੇ, ਕਦੇ ਭੁੱਖ ਲਗਾ ਕੇ, ਕਦੇ ਸਾਧ ਸੰਗਤ ਲਾਲ ਲੈ ਕੇ ਵਾਪਸ ਮੁੜਦੇ ਨੇ ਅਤੇ ਉਹ ਸਦਾ ਲਈ ਸਤਿਗੁਰੂ ਦੇ ਘਰ ਨਾਲ ਜੋੜ ਜਾਂਦੇ। ਕਹਿਣ ਕਹਿਣ ਲੱਗੇ ਚਲੋ, ਅਧਰੱਕਾ ਸੀ ਇਹਦਾ ਨੌਕਰ, ਉਹਦੇ 'ਤੇ ਵੀ ਬੜੀ ਰੱਬ ਦੀ ਕਿਰਪਾ ਪੈ ਭਾਵੀ ਵਾਲਾ ਸੀ। ਇਹਨੂੰ ਵੀ ਚਾਅ ਚੁੜਿਆ ਗੱਲਾਂ ਸੁਣ ਕੇ, ਕਹਿੰਦਾ ਇਹ ਤਾਂ ਕੋਈ ਪੂਰਾ ਜਾਪਦਾ, ਪੂਰਾ ਖਿੱਚ ਪਈ। ਕਹਿੰਦਾ ਮੈਂ ਵੀ ਜਾ ਸਕਦਾ? ਕਹਿੰਦੇ ਤੂੰ ਵੀ ਚੱਲ ਦਰਸ਼ਨ ਕਰ। ਅਧਰੱਕਾ ਪਹਿਲਾਂ ਚਲਾ ਗਿਆ ਅਤੇ ਸਾਲਸਰਾਏ ਮਗਰੇ ਪਹੁੰਚਿਆ। ਦਰਸ਼ਨ ਕਰਕੇ ਨਦਰੀ ਨਦਰ ਨਿਖਾਲ ਹੋ ਗਏ ਦੋਨੋਂ ਜਣੇ। ਪਰ ਜਿੰਨਾ ਚਿਰ ਸਾਲਸਰਾਏ ਪਹੁੰਚਿਆ, ਅਧਰੱਕਾ ਪਹਿਲਾਂ ਪਹੁੰਚ ਚੁੱਕਾ ਏ, ਉਦੋਂ ਤੱਕ ਅਧਰੱਕੇ ਦਾ ਜੀਵਨ ਪੂਰਾ ਗੁਰੂ ਨਾਨਕ ਸਾਹਿਬ ਨੇ ਬਦਲ ਦਿੱਤਾ ਸੀ। ਉਹ ਕਿਹੜੀ ਸ਼ਕਤੀ ਏ? ਤੁਸੀਂ ਆਓ ਗੁਰੂ ਘਰ ਅਤੇ 5 ਮਿੰਟਾਂ ਦੇ ਅੰਦਰ ਤੁਹਾਡੀ ਪਿਛਲੀ ਸਾਰੀ ਜ਼ਿੰਦਗੀ ਖਤਮ ਹੋ ਕੇ ਨਵੀਂ ਸ਼ੁਰੂ ਹੋ ਜਾਏ। ਕਦੀ ਸੋਚ ਵੀ ਨਹੀਂ ਸੀ ਤੇ ਸਕਦੇ ਵੀ ਐਸਾ ਹੋ ਸਕਦਾ ਏ। ਪੜ੍ਹਦੇ ਜ਼ਰੂਰ ਹਾਂ ਵੀ ਸਤਿਗੁਰੂ ਕੱਚੋ ਕੰਚਨ ਪਇਓ ਸ਼ਬਦ ਔਰ ਸ੍ਰਵਣੇ ਸੁਣਿਓ ਕਰਦੇ ਨੇ, ਮੰਨਦੇ ਨਹੀਂ। ਪਰ ਜਿਹਦੇ 'ਤੇ ਉਹਦੀ ਨਜ਼ਰ ਪੈ ਜਾਏ ਪਿਆਰਿਓ, ਉਹ ਤਾਂ ਮਿੰਟ ਤਾਂ ਬਹੁਤ ਨੇ, ਛਿੰਨ ਲਗਾਉਂਦਾ ਛਿੰਨ। ਇਹ ਜੁੜ ਗਿਆ ਸਾਲਸਰਾਏ ਦਰਸ਼ਨ ਕਰਕੇ ਰੋਵੇ। ਇਹ ਤਾਂ ਆਇਆ ਸੀ ਸ਼ਾਇਦ ਕੋਈ ਦੁਨਿਆਵੀ ਵੱਡਾ ਆਦਮੀ ਹੋਏਗਾ ਜਿਹਦੇ ਲਾਲ ਸੋਹਣੇ ਨੇ, ਪਰ ਜਦੋਂ ਉਹਦੇ ਸਰੂਪ ਦੇ ਦੀਦਾਰ ਕੀਤੇ, ਉਹਦੇ ਨੇਤਰਾਂ ਦੀ ਚਾਲ ਨਾ ਚੱਲ ਸਕਿਆ। ਕਹਿਣ ਲੱਗਾ ਇਹ ਤਾਂ ਕੋਈ ਹੋਰ ਕਹਾਣੀ ਹੈ, ਇਹ ਅੰਦਰ ਇਹਦੇ ਪਿਆਰ ਸੀ। ਕਿਤਨਾ ਚਿਰ ਆਨੰਦ ਮਾਨਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਹਿੰਦੇ ਮੰਗ ਕੀ ਮੰਗਣਾ ਹੈ ਸਾਲਸਰਾਏ, ਮੰਗੋ ਕੀ ਮੰਗਦੇ ਹੋ? ਸਤਿਗੁਰੂ ਮੰਗਾਂ ਮੁਕਾ ਹੀ ਛੱਡੀਆਂ ਨੇ, ਮੰਗਾਂ ਰਹੀ ਕੋਈ ਨਹੀਂ ਗਈਆਂ, ਮੰਗਾਂ ਤੇ ਮੁੱਕਦੀਆਂ ਨਹੀਂ ਸਨ। ਖੁਰੇ ਕੀ ਕੀਤਾ ਹੀ ਦੀਦਾਰ ਦੇ ਕੇ, ਜਿਹੜਾ ਮਨ ਮੰਗਦਾ ਸੀ ਉਹ ਹੀ ਅੰਦਰੋਂ ਕਿਧਰੇ ਭੱਜ ਗਿਆ, ਦਿਸਦਾ ਨਹੀਂ। ਹੁਣ ਤਾਂ ਕੇਵਲ ਇੱਕ ਮੰਗ ਏ ਜਿਹੜੀ ਅੱਗੇ ਕਦੇ ਪੈਦਾ ਨਹੀਂ ਹੋਈ। ਜਿਵੇਂ ਅਧਰੱਕੇ 'ਤੇ ਕਿਰਪਾ ਕੀਤੀ ਆ ਨਾ, ਇਵੇਂ ਆ ਮੇਰੇ 'ਤੇ ਵੀ ਕਰ ਦੇ। ਅਧਰੱਕਾ ਨੇਤਰ ਬੰਦ ਕਰਕੇ ਜੁੜ ਕੇ ਬੈਠਾ ਸੀ ਅਤੇ ਚਿਹਰੇ 'ਤੇ ਇੰਨਾ ਕੁ ਨੂਰ ਅਤੇ ਜਲਾਲ ਸਤਿਗੁਰੂ ਜੀ ਨੇ ਭਰ ਦਿੱਤਾ ਸੀ, ਜਿਹੜਾ ਕਿ ਵੇਖ ਵੇਖ ਕੇ ਇਹਦਾ ਅੰਦਰ ਠਰ ਰਿਹਾ ਸੀ। ਕਹਿੰਦਾ ਸੀ ਮੈਂ ਇਹਨਾਂ ਜਪਾਂ 'ਤੇ ਕੁਝ ਵੀ ਨਾ, ਇਹ ਨੌਕਰ ਮੇਰਾ ਕੁਝ ਵੀ ਨਹੀਂ ਜਪਦਾ ਅਤੇ ਇੰਨੇ ਰੰਗ ਲੱਗਦੇ ਇਹਨੂੰ। ਅਤੇ ਉਹ ਮੰਗ ਮੰਗੇ ਗੁਰੂ ਸਵਾਰਿਓ, ਇੱਥੇ ਬੜੇ ਪਿਆਰੇ ਬਚਨ। ਹਰ ਮਹਾਂਪੁਰਖ ਆਪਣੇ ਢੰਗ ਨਾਲ ਜਦੋਂ ਘਟਨਾ ਨੂੰ ਵੇਖਦਾ ਏ, ਇੱਕ ਤਾਂ ਇਹ ਸੁਣਾਈ ਗਈ ਸਾਧ ਸੰਗ ਜਦੋਂ ਭਈ ਇਹਨੂੰ ਕਿਹਾ ਭਈ ਜੇਕਰ ਤੂੰ ਇਹ ਰੰਗ ਚਾੜਨਾ ਹੈ ਨਾ, ਤੇ ਗੁਰੂ ਦੇ ਆਖੇ ਲੱਗ ਕੇ ਅਧਰੱਕੇ ਦੇ ਚਰਨਾਂ 'ਚ ਮੱਥਾ ਟੇਕ ਦੇ। ਅੰਦਰ ਝਿਜਕਿਆ, ਹੈਂ ਮੇਰੇ 'ਤੇ ਨੌਕਰ ਏ, ਨੌਕਰ ਨੂੰ ਮੱਥਾ ਟੇਕਾਂ? ਕੋਈ ਤੁਹਾਨੂੰ ਉੱਠ ਕੇ ਕਵੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਕਹਿਣ ਵੀ ਨਾਲ ਦੇ ਵੀਰ ਨੂੰ ਮੱਥਾ ਟੇਕ ਤੇ ਸੋਚਾਂਗੇ, ਕੀ ਕਹਿਣਗੇ ਬਾਕੀ ਜੀ ਬੈਠੇ, ਕਮਲਾ ਹੋ ਗਿਆ ਗੁਰੂ ਨੂੰ ਛੱਡ ਕੇ ਇੱਧਰ ਪਿਆ ਮੱਥੇ ਟੇਕਦਾ? ਸਤਿਗੁਰੂ ਆਪ ਕਹਿਣ ਤੇ ਤਾਂ ਵੀ ਝਿਜਕੇਗਾ, ਕਿਉਂਕਿ ਅਸੀਂ ਆਪਣੇ ਢੰਗ ਤਰੀਕੇ ਨਾਲ ਚਾਹੁੰਦੇ ਹਾਂ ਪਿਆਰਿਓ। ਜਿਵੇਂ ਦੁਨਿਆਵੀ ਤੌਰ 'ਤੇ ਕੁਝ ਕਮਾਈਆਂ ਕਰਦੇ ਹਾਂ, ਇਸੇ ਤਰ੍ਹਾਂ ਸ਼ਾਇਦ ਰੱਬ ਦੀ ਵੀ ਬਖਸ਼ਿਸ਼ ਹੋਵੇਗੀ। ਨਹੀਂ, ਸਾਰਾ ਕੁਝ ਬਦਲ ਜਾਂਦਾ ਜਦੋਂ ਝਿਜਕਿਆ ਅਤੇ ਗੁਰੂ ਸਵਾਰਿਓ। ਇਸ ਨੂੰ ਸਤਿਗੁਰੂ ਕਹਿਣ ਲੱਗੇ ਬਸ ਇਹ ਚੀਜ਼ ਏ ਜਿਹੜੀ ਕਿਰਪਾ ਉਹਦੇ 'ਤੇ ਅੱਜ ਹੋ ਗਈ ਏ ਨਾ, ਤੇਰੇ 'ਤੇ ਕਿਉਂ ਨਹੀਂ ਖੋਣੀ? ਜਪਿਆ ਬਹੁਤ ਏ ਤੂੰ, ਪਰ ਅੱਜ ਪੂਰੇ ਗੁਰੂ ਦਾ ਜਦੋਂ ਬਚਨ ਹੋਇਆ ਉਹਨੂੰ ਸੱਤ ਬਚਨ ਕਹਿ ਕੇ ਮੰਨਿਆ ਨਹੀਂ। ਤੇਰੇ ਅੰਦਰ ਹਉਮੇ ਵੇ ਮੈਂ ਇਸ ਬੰਦੇ ਸਾਹਮਣੇ ਚੁੱਕਾਂ, ਜਦੋਂ ਹੀ ਬਚਨ ਕਿਹਾ ਕਪਾਟ ਖੁੱਲ ਗਏ। ਕਹਿਣ ਲੱਗਾ ਲੈ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੋ, ਅੱਜ ਐਹੋ ਜੀ ਅੰਦਰ ਦੀ ਖਾਲਤ ਬਣਾ ਦਿੱਤੀ। ਜੇ ਪਹਿਲਾਂ ਅਧਰੱਕਾ ਨੌਕਰ ਨਜ਼ਰ ਆ ਰਹੇ, ਅਗਲੇ ਪਲ ਅਧਰੱਕਾ ਇੰਨਾ ਉੱਚਾ ਚਲਾ ਗਿਆ ਉਹਦੇ ਵੇਖਣ ਦੇ ਅੰਦਾਜ਼ ਵਿੱਚ, ਸਤਿਗੁਰੂ ਇਹ ਤਾਂ ਫਿਰ ਬੰਦਾ ਏ। ਸਤਿਗੁਰੂ ਇਹ ਤਾਂ ਤੇਰੇ ਨਾਮ ਵਿੱਚ ਰੰਗਿਆ ਬੰਦਾ ਏ, ਜੇ ਤੂੰ ਆਖੇ ਤਾਂ ਮੈਂ ਤੇਰੇ ਘਰ ਦੇ ਕੂਕਰਾਂ ਦੇ ਵੀ ਪੈਰੀ ਪੈਣ ਨੂੰ ਹੁਣ ਤਿਆਰ ਹਾਂ, ਪਰ ਇਹ ਦਾਤ ਦੇਣ ਤੋਂ ਪਿੱਛੇ ਨਾ ਕਟੀ। ਸਾਧ ਸੰਗ ਜਿਹਨੂੰ ਕੀਮਤ ਦਾ ਪਤਾ ਲੱਗ ਜਾਵੇ ਉਹ ਇਹ ਨਹੀਂ ਕਵੇਗਾ ਵੀ ਪੰਜ ਬਾਣੀਆਂ ਪੜ੍ਹਨੀਆਂ ਔਖੀਆਂ ਨੇ, ਕਿਰਪਾਨ ਤੇ ਕਕਾਰ ਪਾਣੇ ਔਖੇ ਨੇ। ਉਹ ਤੇ ਕਵੇਗਾ ਜੇ ਘਰ ਦੇ ਕੂਕਰਾਂ ਨੂੰ ਵੀ ਕਹੋਗੇ ਮੱਥੇ ਟੇਕਣੇ ਤੇ ਤਾਂ ਵੀ ਟੇਕਣ ਨੂੰ ਤਿਆਰ ਹਾਂ, ਪਰ ਇਹ ਰਤਨ ਜਿਹੜਾ ਨਿਰਮੋਲਕ ਹੀ ਰਾਏ ਇਹ ਨਹੀਂ ਛੱਡਿਆ ਜਾ ਸਕਦਾ। ਜਿਹਨੂੰ ਸਾਰ ਕਹਿ, ਜਿਹਨੂੰ ਸਤਿਗੁਰੂ ਦਿਖਾ ਦੇਣ ਗੁਰੂ ਸਵਾਰਿਓ, ਪਰ ਉਹ ਦਿਖਾਵੇ ਤਦ। ਸਾਧ ਸੰਗਤ ਜਦੋਂ ਇੰਨੀ ਗੱਲ ਕਹੀ ਚਰਨਾਂ ਤੇ ਡਿੱਗ ਪਿਆ, ਨਾਲੇ ਹੀ ਅਧਰੱਕੇ ਦੇ ਨੇਤਰ ਖੁੱਲ੍ਹੇ, ਉਹਨੇ ਆਪਣੇ ਚਰਨ ਪਿੱਛੇ ਕੀਤੇ। ਕਹਿਣ ਲੱਗਾ, ਨਾ ਹੁਣ ਚਰਨ ਪਿੱਛੇ ਨਾ ਕਰੀ, ਤੂੰ ਨੌਕਰ ਨਹੀਂ ਰਿਹਾ, ਮੈਂ ਮਾਲਕ ਨਹੀਂ ਰਿਹਾ, ਤੂੰ ਅਧਰੱਕਾ ਨਹੀਂ ਰਿਹਾ, ਮੈਂ ਸਾਲ ਸਰਾਏ ਨਹੀਂ ਰਿਹਾ, ਤੂੰ ਕੰਮ ਕਰਨ ਵਾਲਾ ਨਹੀਂ ਤੇ ਮੈਂ ਜੋਰ ਹੀ ਨਹੀਂ ਰਿਹਾ। ਇਹ ਸਤਿਗੁਰਾਂ ਨੇ ਉਸ ਤਲ ਤੇ ਪਹੁੰਚਾ ਦਿੱਤਾ ਈ। ਸੱਚ ਜਾਣੀ ਇਹਦੇ ਬਚਨ ਨਾਲ ਮੈਨੂੰ ਤੂੰ ਉਹ ਨਜ਼ਰ ਆ ਰਿਹਾ ਏ, ਜਿਨ੍ਹਾਂ ਬਾਰੇ ਸੁਣਿਆ ਕਰਦਾ ਸਾਂ ਭਈ ਕੋਈ ਸੱਚਖੰਡ ਵਿੱਚ ਪਹੁੰਚ ਜਾਂਦੀਆਂ ਨੇ ਪੂਰਨ ਹਸਤੀਆਂ। ਮੈਂ ਤੇਰੇ ਚਰਨਾਂ ਨੂੰ ਜਦੋਂ ਤੂੰ ਆਂਗਾ ਖੰਜੂਆਂ ਨਾਲ ਤੇ ਪਾਪ ਮੇਰੇ ਤੁਪਣਗੇ, ਮੈਂ ਵੀ ਦਰਗਾਹ ਵਿੱਚ ਜਾਣਾ ਜਿਸ ਦਰਗਾਹ ਵਿੱਚ ਤੂੰ ਅੰਦਰੋਂ ਬੈਠਾ ਏ। ਸਾਧ ਸੰਗ ਸਤਿਗੁਰੂ ਏਡੀ ਛੇਤੀ ਕਿਰਪਾ ਕਰਦੇ ਨੇ, ਏਡੀ ਛੇਤੀ ਮਿਹਰ ਕਰਕੇ ਦੋਨਾਂ ਨੂੰ ਨਿਵਾਜ ਦਿੱਤਾ, ਦੋਨਾਂ ਨੂੰ ਪਿਆਰ ਦਿੱਤਾ ਨੇ। ਪਿਆਰ ਸਾਨੂੰ ਵੀ ਸਤਿਗੁਰੂ ਜੀ ਦਿੰਦੇ ਨੇ, ਪਰ ਉਹਨੂੰ ਜੇ ਮਾਣੀਏ ਤਾਂ ਐਸੋ ਜੇ ਪਿਆਰਾਂ ਵਾਲੇ ਸਤਿਗੁਰੂ ਜੀ ਨੂੰ ਪਿਆਰ ਨਾਲ ਆਖੀਏ, ਜੇ ਕੌਣ ਕਰੂਗਾ ਪਿਆਰ ਤੈਨੂੰ ਏਨਾ, ਜਿੰਨਾ ਮੇਰਾ ਸਾਹਿਬ ਕਰੇ। ਕੌਣ ਕਰੂਗਾ ਪਿਆਰ ਤੈਨੂੰ ਏਨਾ, ਜਿੰਨਾ ਮੇਰਾ ਸਾਹਿਬ ਕਰੇ। ਕੌਣ ਕੌਣ ਕਰੂਗਾ ਪਿਆਰ ਤੈਨੂੰ ਏਨਾ, ਜਿੰਨਾ ਮੇਰਾ ਸਾਹਿਬ ਕਰੇ। ਕੌਣ ਕਰੂਗਾ ਪਿਆਰ ਤੈਨੂੰ ਏਨਾ, ਜਿੰਨਾ ਮੇਰਾ ਸਾਹਿਬ ਕਰੇ। ਕੌਣ ਕੌਣ ਕਰੂਗਾ ਪਿਆਰ ਤੈਨੂੰ ਏਨਾ, ਜਿੰਨਾ ਮੇਰਾ ਸਾਹਿਬ ਕਰੇ। ਕੌਣ ਕਰੂਗਾ ਪਿਆਰ ਤੈਨੂੰ ਏਨਾ, ਜਿੰਨਾ ਮੇਰਾ ਸਾਹਿਬ ਕਰੇ। ਕੌਣ ਏਡੀ ਛੇਤੀ ਕਿਰਪਾ ਤੇ ਇੰਨਾ ਪਿਆਰ ਦੇ ਕੇ ਸਤਿਗੁਰੂ ਨਿਵਾਜ ਦੇ ਸਾਹਿਬ ਕਹਿੰਦੇ, ਪਿਆਰੇ ਜੇ ਤੂੰ ਚਾਹਨਾ ਏ ਨਾ ਵੀ ਘਰੋਂ ਵੀ ਸੁਖੀ ਤੇ ਬਾਹਰੋਂ ਵੀ ਖੋਵੇਂ, ਤੇ ਕਹਿਣ ਲੱਗੇ ਕੌਡੀਆਂ ਨਾ ਵਿਖਾਜ, ਸਿੱਧਾ ਆਪਣੀ ਜ਼ਿੰਦਗੀ ਵਿੱਚ ਇੱਕਦਮ ਰਤਨ ਨੂੰ ਹੱਥ ਪਾ। ਸਾਧ ਸੰਗ ਪੰਜਾਂ ਪਿਆਰਾਂ ਦੀ ਰਾਹੀਂ ਜਦੋਂ ਸਤਿਗੁਰੂ ਨਾਮ ਦਿੰਦੇ ਤੇ ਇਹ ਦਿੰਦੇ ਰਤਨ ਦਿੰਦੇ ਨੇ, ਕਹਿੰਦੇ ਜਦੋਂ ਰਤਨ ਘਰ ਆਏਗਾ ਨਾ ਜਿਉਂ ਜਿਉਂ ਇਹਦੀ ਵਰਤੋਂ ਕਰੇਗਾ ਤਿਉਂ ਤੂੰ ਅੰਦਰੋਂ ਤੋਂ ਅਮੀਰੀ ਦਾ ਉਹ ਸੁੱਖ ਮਾਣੇਗਾ ਜਿਹੜਾ ਜਗਤ ਵਿੱਚ ਕਰੋੜਪਤੀ ਵੀ ਨਹੀਂ ਮਾਣ ਸਕਦੇ। ਸਤਿਗੁਰੂ ਮੇਰਾ ਕਰਨ, ਆਪ ਜੀ ਸਦਾ ਜਪਦੇ ਹੋ, ਅੱਜ ਵੀ ਜਪੋ, ਤੇ ਫਿਰ ਸਾਧ ਸੰਗਤ ਸਮਾਪਤੀ ਵੱਲ ਆਈਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਵਿਸਰ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਚਾਹ ਬਣ ਜਾਵੇ ਵੀ ਅਸੀਂ ਸਤਿਗੁਰੂ ਜੀ ਦੇ ਇਸ ਨਿਰਮੋਲਕ ਨਾਮ ਨੂੰ ਸਦਾ ਪਿਆਰ ਕਰਨਾ ਅਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਉਣਾ, ਉਹਦੇ ਨਾਲ ਕੀ ਸਾਡਾ ਲੋਕ ਪਰਲੋਕ ਸੁਖੇਲਾ ਸਤਿਗੁਰੂ ਕਿਰਪਾ ਕਰਕੇ ਬਣਾਉਣਗੇ, ਇੰਨੇ ਬਚਨ ਪ੍ਰਵਾਨ ਕਰਨੇ ਪਿਆਰਿਓ, ਹੋਈਆਂ ਫੁੱਲਾਂ ਚ ਕਹਿੰਦੀ ਖਿਮਾ ਕਰ ਦੇਣੀ। ਸੋ ਕੱਲ੍ਹ ਦੁਪਹਿਰ ਦੇ ਦੀਵਾਨ ਅੰਦਰ ਆਪ ਜੀ ਦੇ ਦਰਸ਼ਨ ਕਰਕੇ ਖਿਮਾ ਮੰਗਾਂਗੇ। ਕੱਲ੍ਹ ਕੱਤਕ ਦਾ ਮਕੀਨਾ ਵੀ ਪ੍ਰਾਰੰਭ ਹੋਣਾ ਹੈ। ਕੱਲ੍ਹ ਦੁਪਹਿਰ ਦੇ ਦੀਵਾਨ ਅੰਦਰ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ 12 ਮਾਹ ਵਿੱਚ ਕੀਤੇ ਉਪਦੇਸ਼ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਆਪ ਜੀ ਨੇ ਇਸੇ ਤਰ੍ਹਾਂ ਪਿਆਰ ਅਦਬ ਨਾਲ ਸਤਿਗੁਰੂ ਜੀ ਦੇ ਦਰ 'ਤੇ ਜਿਵੇਂ ਹਾਜ਼ਰੀਆਂ ਭਰੀਆਂ ਨੇ, ਇਸੇ ਤਰ੍ਹਾਂ ਕੱਲ੍ਹ ਵੀ ਆਪਾਂ ਰਲ ਕੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਿਫਤ ਤੋਂ ਸਲਾਹ ਵਿੱਚ ਆਪਾਂ ਜੁੜਨਾ ਹੈ। ਆਓ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।